ਅੱਤਵਾਦ ਦੇ ਖਿਲਾਫ਼ ਲੜਾਈ ਮਿਲ ਕੇ ਲੜੀ ਜਾਵੇਗੀ। ਕੈਨੇਡੀਅਨ ਸਰਵੇਲੈਂਸ ਫਲਾਈਟ ਨੂੰ ਸੋਮਵਾਰ ਨੂੰ ਚੀਨ ਦੇ ਲੜਾਕੂ ਜਹਾਜ਼ਾਂ ਦੇ ਵੱਲੋਂ ਰੋਕਿਆ ਗਿਆ। ਰੱਖਿਆ ਮੰਤਰੀ ਬਿਲ ਬਲੇਅਰ ਦੇ ਵੱਲੋਂ ਇਸ ਘਟਨਾ ਦੀ ਸਖ਼ਤ ਨੁਕਤਾਚੀਨੀ ਕੀਤੀ ਗਈ ਹੈ। ਆਟਵਾ ਦੇ ਵਿਚ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਬਲੇਅਰ ਨੇ ਆਖਿਆ ਕਿ ਪਿੱਛੇ ਜਿਹੇ ਇਸ ਤਰ੍ਹਾਂ ਹੋਇਆ ਸਾਹਮਣਾ ਨਾ ਤਾਂ ਪੇਸ਼ੇ ਵਰਾਨਾ ਸੀ ਤੇ ਨਾ ਹੀ ਸੁਰੱਖਿਅਤ ਸੀ। ਇਸ ਮਾਮਲੇ ਦੇ ਵਿਚ ਚੀਨੀ ਫੌਜ ਦੀ ਕਾਰਵਾਈ ਸਵੀਕਾਰਯੋਗ ਨਹੀਂ ਹੈ ਅਤੇ ਇਸ ਦੇ ਨਾਲ ਮਿਸ਼ਨ ਉੱਤੇ ਗਏ ਸਾਡੇ ਜਹਾਜ਼ ਨੂੰ ਖਾਮਖਾਂ ਖਤਰੇ ਦੇ ਵਿਚ ਪਾ ਦਿੱਤਾ ਗਿਆ। ਰਾਇਲ ਕੈਨੇਡੀਅਨ ਏਅਰਫੋਰਸ ਦਾ CP-140 ਅਰੋੜਾ ਜਹਾਜ਼ ਆਪਰੇਸ਼ਨ ਨਿਊ ਚ ਹਿੱਸਾ ਲੈ ਰਿਹਾ ਸੀ। ਇਹ ਆਪਰੇਸ਼ਨ ਉੱਤਰੀ ਕੋਰੀਆ ਉੱਤੇ ਲਾਈਆਂ ਗਈਆਂ ਪਾਬੰਦੀਆਂ ਦੀ ਨਿਗਰਾਨੀ ਦੇ ਲਈ ਸੰਯੁਕਤ ਰਾਸ਼ਟਰ ਵੱਲੋਂ ਚਲਾਇਆ ਗਿਆ ਮਿਸ਼ਨ ਹੈ, ਜਿਸ ਵਿਚ ਕੈਨੇਡਾ ਆਪਣਾ ਯੋਗਦਾਨ ਪਾ ਰਿਹਾ ਸੀ। ਨੈਸ਼ਨਲ ਡਿਫੈਂਸ ਵੈਬਸਾਈਟ ਦੇ ਵਿਚ ਦੱਸਿਆ ਗਿਆ ਕਿ 2018 ਤੋਂ 2026 ਤੱਕ ਕੈਨੇਡਾ ਵੱਲੋਂ ਇਸ ਤਰ੍ਹਾਂ ਦੇ ਨਿਗਰਾਨੀ ਆਪਰੇਸ਼ਨਾਂ ਦੇ ਲਈ ਫੌਜ ਦੇ ਬੇੜੇ, ਜਹਾਜ਼ ਤੇ ਕਰਮਚਾਰੀ ਤੈਨਾਤ ਕੀਤੇ ਹਨ। ਇਸ ਦੌਰਾਨ ਇਹ ਧਿਆਨ ਰੱਖਣਾ ਹੁੰਦਾ ਹੈ ਕਿ ਸੰਯੁਕਤ ਰਾਸ਼ਟਰ ਵੱਲੋਂ ਲਾਈਆਂ ਗਈਆਂ ਪਾਬੰਦੀਆਂ ਜਿਵੇਂ ਕਿ ਇੱਕ ਬੇੜੇ ਤੋਂ ਦੂਜੇ ਬੇੜੇ ਉੱਤੇ ਫਿਊਲ ਜਾਂ ਹੋਰਨਾਂ ਵਸਤਾਂ ਦਾ ਲੈਣ ਦੇਣ ਤਾਂ ਨਹੀਂ ਚੱਲ ਰਿਹਾ। ਇਸ ਘਟਨਾ ਵਿਚ ਹੋਇਆ ਇਹ ਕਿ ਪੂਰਬੀ ਚੀਨ ਦੇ ਸਮੁੰਦਰ ਉੱਤੇ ਜਦੋਂ ਇੰਟਰਨੈਸ਼ਨਲ ਏਅਰ ਸਪੇਸ ਚ ਕੈਨੇਡਾ ਦਾ ਜਹਾਜ਼ ਅਰੋਰਾ ਪਹੁੰਚਿਆ ਤਾਂ ਉਸ ਤੋਂ 5 ਮੀਟਰ ਦੀ ਦੂਰੀ ਉੱਤੇ ਚੀਨ ਦੇ ਲੜਾਕੂ ਜਹਾਜ਼ ਆ ਕੇ ਉਸ ਦਾ ਰਾਹ ਰੋਕ ਦਿੱਤਾ। ਇੱਥੇ ਹੀ ਬਸ ਨਹੀਂ, ਉਨ੍ਹਾਂ ਨੇ ਫਲੇਅਰਸ ਵੀ ਛੱਡੀਆਂ। ਬਲੇਅਰ ਨੇ ਆਖਿਆ ਕਿ ਜਿਸ ਗੈਰ ਪੇਸ਼ੇਵਰਾਨਾ ਢੰਗ ਨਾਲ ਇਹ ਸਭ ਕੀਤਾ ਗਿਆ ਹੈ ਉਸ ਤੋਂ ਉਹ ਬਹੁਤ ਪਰੇਸ਼ਾਨ ਹਨ। ਇਹ ਤਰੀਕਾ ਬਹੁਤ ਹੀ ਖਤਰਨਾਕ ਸੀ ਤੇ ਇਸ ਨੂੰ ਸਵੀਕਾਰਿਆ ਨਹੀਂ ਜਾ ਸਕਦਾ। ਉਨ੍ਹਾਂ ਨੇ ਆਖਿਆ ਇਸ ਮੁੱਦੇ ਨੂੰ ਅਸੀਂ ਚੀਨ ਸਾਹਮਣੇ ਬਹੁਤ ਹੀ ਢੁਕਵੇਂ ਢੰਗ ਨਾਲ ਰੱਖਾਂਗੇ। ਇਸ ਬੁਲੇਟਿਨ ਦੀਆਂ ਚੋਣਵੀਆਂ ਖਬਰਾਂ ਇੱਕ ਵਾਰ ਤੋਂ ਫਿਰ ਸੁਣ ਲਓ। ਭਾਰਤੀ ਮੂਲ ਦੇ ਵਿਅਕਤੀ ਨੇ ਜਿੱਤਿਆ ਮਾਸਟਰ ਸ਼ੈਫ ਸਿੰਗਾਪੁਰ ਚ ਚੌਥਾ ਐਡੀਸ਼ਨ। ਫਿਨਲੈਂਡ ਦੇ ਸਾਬਕਾ ਰਾਸ਼ਟਰਪਤੀ ਦੇ ਨੋਬਲ ਸ਼ਾਂਤੀ ਪੁਰਸਕਾਰ ਜੇਤੂ ਮਾਰਟੀ ਐਹਤਸਾਰੀ ਦਾ ਹੋਇਆ ਦੇਹਾਂਤ। ਇਜ਼ਰਾਈਲੀ ਪ੍ਰਧਾਨ ਮੰਤਰੀ ਨੇਤਨਯਾਹੂ ਦੇ ਵੱਲੋਂ ਇਰਾਨ ਤੇ ਹਿਜ਼ਬੁੱਲਾ ਨੂੰ ਚੇਤਾਵਨੀ। ਹਮਾਸ ਤੇ ਫਲਸਤੀਨੀ ਅੱਤਵਾਦੀਆਂ ਦੀ ਕੈਦ ਵਿਚ 199 ਵਿਅਕਤੀ। ਬੈਲਜੀਅਮ ਦੇ ਵਿਚ ਗੋਲੀਬਾਰੀ ਦੇ ਵਿਚ 2 ਸਵੀਡਿਸ਼ ਨਾਗਰਿਕਾਂ ਦੀ ਹੋਈ ਮੌਤ। ਇਸ ਬੁਲੇਟਿਨ ਦੇ ਨਾਲ ਹੀ ਨਾਲ ਆਪਣੇ ਦੋਸਤ SR ਠਾਕੁਰ ਨੂੰ ਹੁਣ ਦਿਓ ਇਜਾਜ਼ਤ। ਧੰਨਵਾਦ।
The views expressed on the preceding program may not necessarily be those of the owner or management of WTOR radio station.
ਟਰੱਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ। 519-622-0660 ਜਾਂ quicktrucklube.com। QTL, ਬਿਕਾਜ਼ ਵੀ ਕੇਅਰ।
ਜਸਟਿਨ ਟਰੂਡੋ ਤੁਹਾਡੇ ਆਂਢ ਗੁਆਂਢ 'ਚ ਕ੍ਰੈਕ ਅਤੇ ਕੋਕੇਨ ਦੇ ਕਾਰੋਬਾਰ ਨੂੰ ਕਾਨੂੰਨੀ ਬਣਾ ਰਹੇ ਹਨ। ਇਸੇ ਕਰਕੇ ਤੁਹਾਨੂੰ ਆਪਣੇ ਆਲੇ ਦੁਆਲੇ ਜੁਰਮ ਅਤੇ ਮੁਜਰਮ ਤੇ ਚੋਰੀ ਚਕਾਰੀ ਨਜ਼ਰ ਆ ਰਹੀ ਹੈ। ਪੀਅਰ ਪੋਲੀਵਰ ਇਹਨਾਂ ਸਾਰੇ ਨਸ਼ਿਆਂ ਦੀ ਫਰੋਖਤ ਤੇ ਪਾਬੰਦੀ ਲਾਉਣਗੇ ਅਤੇ ਨਸ਼ਿਆਂ ਵਾਲੇ ਮਰੀਜ਼ਾਂ ਦੇ ਇਲਾਜ ਦਾ ਇੰਤਜ਼ਾਮ ਕਰਨਗੇ ਤੇ ਦੋਸ਼ੀਆਂ ਨੂੰ ਜੇਲ੍ਹ ਭੇਜਣਗੇ। ਦਿਸ ਮੈਸੇਜ ਇਜ਼ ਬ੍ਰੌਟ ਟੂ ਯੂ ਬਾਈ ਪੀਅਰ ਪੋਲੀਵਰ ਐਂਡ ਕੰਜ਼ਰਵੇਟਿਵ ਪਾਰਟੀ ਆਫ ਕੈਨੇਡਾ।
ਤੁਸੀਂ ਆਪਣਾ ਆਊਟਡੋਰ ਐਡਵੈਂਚਰ 2023 ਬ੍ਰੌਂਕੋ ਸਪੋਰਟ ਦੇ ਵਿੱਚ ਹੁਣ ਕਰ ਸਕਦੇ ਹੋ। 7 ਅਵੇਲੇਬਲ ਗੋਟ ਮਾਡਲਸ ਦੇ ਵਿੱਚ ਤੁਸੀਂ ਕੋਈ ਵੀ ਖੂਬਸੂਰਤ ਨਜ਼ਾਰੇ ਦਾ ਆਨੰਦ ਲੈ ਸਕਦੇ ਹੋ। ਇਸ ਵੇਲੇ $4,250 ਦੇ ਰਿਬੇਟਸ ਤਮਾਮ 2023 ਬ੍ਰੌਂਕੋ ਸਪੋਰਟਸ ਮਾਡਲ ਤੇ ਤੁਹਾਨੂੰ ਮਿਲ ਰਹੇ ਨੇ। ਜ਼ਿਆਦਾ ਜਾਣਕਾਰੀ ਵਾਸਤੇ ਵਿਜ਼ਿਟ ਕਰੋ ਟੋਰਾਂਟੋ ਏਰੀਆ ਦੇ ਫੋਰਡ ਡੀਲਰ ਨੂੰ ਅੱਜ ਹੀ ਜਾਂ forddealers.ca।
ਰੀਅਲ ਇਸਟੇਟ ਦੀ ਦੁਨੀਆ ਵਿੱਚ ਤੁਹਾਡੀ ਕਾਮਯਾਬੀ ਐਗਜ਼ੀਕਿਊਟਿਵ ਹੋਮਸ ਰਿਅਲਟੀ, ਜਿੱਥੇ ਤੁਸੀਂ 1.5 ਲੱਖ ਤੋਂ 2 ਲੱਖ ਸਾਲ ਦਾ ਕਮਾ ਸਕਦੇ ਹੋ। ਇਸ ਤੋਂ ਅਲਾਵਾ ਫ੍ਰੀ ਬਾਇਰ ਐਂਡ ਸੈਲਰ ਲੀਡਸ, VIP ਐਕਸੈਸ ਟੂ ਪ੍ਰੀ ਕੰਸਟਰਕਸ਼ਨ ਪ੍ਰੋਜੈਕਟਸ, 1-on-1 ਸੇਲਸ ਐਂਡ ਮਾਰਕੀਟਿੰਗ ਮੈਂਟਰਸ਼ਿਪ, ਟੀਚ ਐਂਡ ਟ੍ਰੇਨ ਪ੍ਰੋਗਰਾਮ, ਸਟੇਟ ਆਫ ਆਰਟ ਮਾਡਰਨ ਆਫਿਸ ਵਿਦ ਪ੍ਰਾਈਵੇਟ ਰੂਮ, ਇਨ ਹਾਊਸ ਮੋਰਗੇਜ ਐਂਡ ਲੋਇਲ ਟੀਮ, ਇਨ ਹਾਊਸ ਪ੍ਰੋਜੈਕਟਸ, ਇਨਵੈਸਟਮੈਂਟ ਓਪਰਚੁਨਿਟੀ। ਫਿਰ ਦੇਰ ਕਾਦੀ, ਆਓ ਤੇ ਜੁਆਇਨ ਕਰੋ ਐਗਜ਼ੀਕਿਊਟਿਵ ਹੋਮਸ ਰਿਅਲਟੀ ਜਾਂ ਕਾਲ ਕਰੋ 905-890-1300 ਜਾਂ ਵਿਜ਼ਿਟ ਕਰੋ EHRB.ca।
ਕਿਆ ਆਪਣੇ ਘਰ ਔਰ ਆਟੋ ਇੰਸ਼ੋਰੈਂਸ ਕੀ ਰਿਨਿਵਲ ਹੋ ਰਹੀ ਹੈ? ਕਿਆ ਆਪ ਦੁਰਸਤ ਇੰਸ਼ੋਰੈਂਸ ਕਵਰੇਜ ਕੇ ਲਈ ਅੱਛੀ ਕੀਮਤ ਕੀ ਤਲਾਸ਼ ਮੇ ਹੈ? ਤੋ ਫਿਰ ਆਪਕੋ ਆਲ ਸਟੇ ਏਜੈਕ ਏਜੰਸੀ ਕੇ ਰਾਜਾ ਮੁਦੱਸਰ ਕੋ 6472903773 ਪਰ ਕਾਲ ਕਰਨੀ ਚਾਹੀਏ। ਆਜ ਹੀ ਕਾਲ ਕਰੇਂ ਔਰ ਆਪ ਦੋ ਕਾਰੋ ਔਰ ਇੱਕ ਘਰ ਕੀ ਇੰਸ਼ੋਰੈਂਸ ਕਰਾਤੇ ਵਕਤ ਤਕਰੀਬਨ $1,775 ਕੀ ਬਚਤ ਕਰ ਸਕਤੇ ਹੈ। ਰਾਜਾ ਮੁਦੱਸਰ 6472903773। ਆਲ ਸਟੇਟ ਕੇ ਸਾਥ ਆਪ ਮਹਿਫੂਜ਼ ਹਾਥੋਂ ਮੇ ਹੈ। ਟਰਮਸ ਐਂਡ ਕੰਡੀਸ਼ਨ ਅਪਲਾਈ।
वहमो गुमान से दूर दूर यकीन की हद के पास पास
प्रॉपर्टीज रेजिडेंशियल और कमर्शियल बाइंग और सेलिंग
इन्वेस्टमेंट प्रॉपर्टीज या फिर कॉन्डोमिनियम्स इन द डाउनटाउन टोरंटो
वी विल अरेंज योर मॉर्गेज
ऑल्सो अ हाउस वार्मिंग गिफ्ट
सर्विस इज आवर प्रायोरिटी
कस्टमर सर्विस इज आवर प्राइड प्लीज एक्सपीरियंस द डिफरेंस आप घर खरीदना या घर को बेचना चाहते हैं घर की इवेल्युएशन के लिए एक दफा कॉल कीजिए आरिफा मुजफ्फर 6478986245
खूबसूरती वधाउन लई उमर छपाउन लई देसी कैनेडियन नैचुरल हेयर कलर शैम्पू वाल काले जां डार्क ब्राउन करन दे लई 7 मिनट लगा के इंतजार करो तुहाडे वाल लिशका मारनगे कलर 20 तों 25 दिनां तक खराब नहीं होएगा ते ना ही दीवारां ते बाथटब खराब करेगा अपने नेडली ब्रांच तों कलर अते कैनेडियन लोकल फार्म तों तैयार कीता हनी खरीदण लई वैबसाइट desicanadian.com ते जाओ जां रामगिल नूं फोन करो 519-569-9282 519-569-9282
सिटी ऑफ ब्रैम्पटन आपको याद दिलाना चाहता है कि ऑनलाइन शॉपिंग के दौरान सेफ रहें और क्लिक करने से पहले सोचें जाली स्कैम्स में वो लोग शामिल होते हैं जो आपके बैंक हुकूमत या फैमिली फ्रेंड्स होने का बहाना बनाते हैं और जाती मालूमात जैसे कि क्रेडिट कार्ड नंबर या पासवर्ड टेक्स्ट मैसेजेस या ईमेल के जरिए मांगते हैं इन पैगामात से मोहताज रहें जिसमें लिंक या अटैचमेंट शामिल हो स्पेलिंग मिस्टेक हो जाती मालूमात मांगे या आपसे कोई काम जल्दी में करवाएं जब शक हो तो जाती मालूमात शेयर ना करें पैगाम की तहकीकी होने की तस्दीक करें उन फर्द या इदारे को कॉल करें
You are 770 AM, your trusted source for news and information. Here comes your host, Ramanjeet Sidhu with the current affairs.
The current affairs ਦੇ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਮੈਂ ਰਮਨਜੀਤ ਸਿੰਘ ਸਿੱਧੂ ਤੇ ਮੇਰੇ ਨਾਲ ਹੁਣ ਗੱਲਬਾਤ ਲਈ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋ ਰਹੇ ਨੇ ਮਾਹੀਪਾਲ ਜੀ ਪੰਜਾਬ ਤੋਂ ਭਾਰਤੀ ਪੰਜਾਬ ਤੋਂ ਔਰ ਮਾਹੀਪਾਲ ਜੀ ਦਾ ਲੰਬਾ ਸਮਾਂ ਪੱਤਰਕਾਰਿਤਾ ਨਾਲ ਸਟੂਡੈਂਟ ਸਟਰਗਲ ਨਾਲ ਆਮ ਲੋਕਾਂ ਦੇ ਸੰਘਰਸ਼ ਨਾਲ ਭਾਰਤ ਦੇ ਰਾਜਨੀਤੀ ਨਾਲ ਧਰਾਤਲ ਪੱਧਰ ਦੇ ਉੱਤੇ ਜੁੜਿਆ ਰਿਹਾ ਤੇ ਕਈ ਤਰ੍ਹਾਂ ਦੇ ਉਹਨਾਂ ਨੇ ਅਨੁਭਵ ਆਪ ਵੀ ਹੰਡਾਏ ਦੇ ਸੋ ਮਾਹੀਪਾਲ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ
ਜੀ ਸ਼ੁਕਰੀਆ ਸਿੱਧੂ ਸਾਹਿਬ ਤੁਹਾਡਾ ਸਰਬਤ ਜੀ ਦਾ ਔਰ ਦੇਸ਼ ਵਿਦੇਸ਼ ਦੇ ਸਰੋਤਿਆਂ ਨੂੰ ਮੇਰੇ ਵੱਲੋਂ ਨਮਸਕਾਰ ਆਦਾਬ ਸਤਿ ਸ੍ਰੀ ਅਕਾਲ
ਜੀ ਬਹੁਤ ਮਿਹਰਬਾਨੀ ਬਹੁਤ ਮਿਹਰਬਾਨੀ ਤੇ ਅਸੀਂ ਗੱਲ ਕਰਾਂਗੇ ਜੀ ਪਿਛਲੇ 7 ਅਕਤੂਬਰ ਤੋਂ ਹੀ ਲਾ ਲਈ ਆਪਾਂ ਹੁਣ ਮਤਲਬ ਪਿਛਲਾ ਹਫਤਾ ਕਹਿੰਦਾ ਕਹਿੰਦਾ ਰਹਿ ਗਿਆ ਮੈਂ 7 ਅਕਤੂਬਰ ਨੂੰ ਜਦੋਂ ਹਮਾਸ ਨੇ ਹਮਲਾ ਕੀਤਾ ਇਸਰਾਇਲ ਦੇ ਉੱਪਰ ਤੇ ਲੱਗਦਾ ਹੀ ਹੈ ਕਿ ਬਹੁਤ ਵੱਡਾ ਹਮਲਾ ਹੈ ਉਹ ਤੇ ਉਹ ਤੋਂ ਬਾਅਦ ਇੱਕ ਤਰ੍ਹਾਂ ਨਾਲ ਇਸਰਾਇਲ ਦੇ ਜੋ ਕਾਰਵਾਈ ਹੈ ਉਹ ਇਹ ਹੈ ਕਿ ਜਿਵੇਂ ਮਸਾ ਹੀ ਮੌਕਾ ਮਿਲਿਆ ਹੁੰਦਾ ਕਿ ਹੁਣ ਅਸੀਂ ਫਿਲਸਤੀਨੀ ਲੋਕਾਂ ਦਾ ਨਾਮੋ ਨਿਸ਼ਾਨ ਮਿਟਾ ਦਈਏ ਤੇ ਤਕਰੀਬਨ ਉਹੀ ਜੀ ਗੱਲ ਜਿਹੜੀ ਉਹ ਬਾਰ ਬਾਰ ਕਹਿ ਰਿਹਾ ਕਿ ਇਹ ਸਾਡਾ 9/11 ਹੈ ਜਿਵੇਂ ਅਮੈਰੀਕਾ ਦੇ WTO ਦੇ ਉੱਤੇ ਹਮਲਾ ਹੋਇਆ ਵਰਲਡ ਟ੍ਰੇਡ ਸੈਂਟਰ ਦੇ ਉੱਤੇ ਸਾਡਾ ਵੀ ਉਵੇਂ ਹੀ ਹੋਇਆ ਤੇ ਅਮੈਰੀਕਾ ਨੇ ਫਿਰ ਜਿਹੋ ਜਿਹਾ ਬਦਲਾ ਲਿਆ ਤੇ ਜਿਹੋ ਜਿਹਾ ਦੁਨੀਆਂ ਤੋਂ ਅੱਤਵਾਦ ਖਤਮ ਕੀਤਾ ਉਹ ਤਾਂ ਸਾਰੀਆਂ ਦੀ ਅੱਖਾਂ ਦੇ ਸਾਹਮਣੇ ਉਹਦੇ ਤੇ ਤਾਂ ਟਿੱਪਣੀ ਕਰਨ ਦਾ ਵੀ ਫਾਇਦਾ ਨਹੀਂ ਤੇ ਕੀ ਇਹੋ ਜਿਹੀ ਗੱਲਬਾਤ ਹੋ ਰਹੀ ਹੈ ਜਿਸ ਤਰ੍ਹਾਂ ਦੀ ਸ਼ਬਦਾਵਲੀ ਵਰਤੀ ਜਾ ਰਹੀ ਹੈ ਕਿਉਂਕਿ ਭਾਰਤੀ ਮੀਡੀਆ ਦੇ ਉੱਤੇ ਵੀ ਸਰ ਮੈਂ ਤੁਹਾਡੇ ਤੋਂ ਸਪੈਸੀਫਿਕਲੀ ਇਹ ਜਾਣਨਾ ਚਾਹੂੰਗਾ ਕੱਲ ਮੈਂ ਅਲ ਜਜ਼ੀਰਾ ਦੀ ਰਿਪੋਰਟ ਪੜ੍ਹ ਰਿਹਾ ਸੀ ਕਿਤੇ ਤੇ ਉਹਨਾਂ ਨੇ ਕਿਹਾ ਕਿ ਜਿਹੜੇ ਇਸ ਮਾਮਲੇ ਨੂੰ ਇਸਰਾਇਲ ਦੇ ਔਰ ਫਿਲਸਤੀਨ ਦੇ ਮਾਮਲਾ ਜਿਹੜਾ ਮੌਜੂਦਾ ਹੈ ਇਹਦੇ ਉੱਤੇ ਜਿੱਥੇ ਸਭ ਤੋਂ ਜ਼ਿਆਦਾ ਮਿਸ ਇਨਫੋਰਮੇਸ਼ਨ ਹੈ ਗਲਤ ਟਿੱਪਣੀਆਂ ਨੇ ਗਲਤ ਬਿਆਨਬਾਜ਼ੀ ਹੈ ਗਲਤ ਖਬਰਾਂ ਫੇਕ ਨਿਊਜ਼ ਉਹ ਬਹੁਤੀਆਂ ਭਾਰਤ ਵਿੱਚੋਂ ਆ ਰਹੀਆਂ ਨੇ ਸੋ ਭਾਰਤ ਦੇ ਅੰਦਰ ਕਿਹੋ ਜਿਹਾ ਮਾਹੌਲ ਹੈ ਤੇ ਕਿਉਂ ਹੈ ਜੀ ਹਾਂਜੀ
ਸਿੱਧੂ ਸਾਹਿਬ ਮੈਂ ਥੋੜਾ ਇਹਨੂੰ ਗੱਲ ਨੂੰ ਸਿਸਟਮੈਟਿਕ ਕਰੂੰਗਾ ਹਮਸ ਦਾ ਹਮਲਾ 7 ਅਕਤੂਬਰ ਦਾ ਹੈ 2023 ਦਾ ਲੇਕਿਨ ਇਹਨੂੰ ਆਪਾਂ ਸਿਸਟਮੈਟਿਕ ਇੱਦਾਂ ਕਰਾਂਗੇ ਵੀ 1949 ਤੋਂ ਜਿਹੜੇ ਇਜ਼ਰਾਈਲ ਧੱਕੇ ਕਰ ਰਿਹਾ ਫਲਸਤੀਨੀ ਲੋਕਾਂ ਨਾਲ
ਹਾਂਜੀ
ਲਗਾਤਾਰ ਇਹ ਉਸ ਭੜਕਾਹਟ ਦਾ ਨਤੀਜਾ ਹੈ ਨਜਾਇਜ਼ ਬਸਤੀਆਂ ਬਸਾਲੀਆਂ
ਹਾਂਜੀ
1949 ਚ ਫਲਸਤੀਨ ਬਾਰੇ UNO ਦਾ ਫੈਸਲਾ ਆ ਗਿਆ ਵੀ ਇਹਨੂੰ ਆਜ਼ਾਦ ਦੇਸ਼ ਵਜੋਂ ਮਾਨਤਾ ਦਿੱਤੀ ਜਾਵੇ ਤੇ ਇਹਦਾ ਖਿੱਤਾ ਜਿਹੜਾ ਇਹ ਫ੍ਰੀ ਕੀਤਾ ਜਾਵੇ ਅੱਜ ਤੱਕ ਆਪਣੇ ਫਲਸਤੀਨ ਇਸਰਾਇਲ ਦੀ ਹੋਂਦ ਤੋਂ ਆਉਣ ਤੋਂ ਬਾਅਦ ਫਲਸਤੀਨ ਲਈ ਆਪਦੀ ਹੋਂਦ ਦਾ ਖਤਰਾ ਖੜਾ ਹੋ ਗਿਆ ਇਸਰਾਇਲ ਅਫੈਂਸਿਵ ਹੋ ਗਿਆ ਜਿਹੜਾ ਕਿਸੇ ਵੇਲੇ ਸੈਕਿੰਡ ਵਰਲਡ ਵਾਰ ਚ ਸਭ ਤੋਂ ਵੱਡਾ ਪੀੜਤ ਸੀ ਨਾਜ਼ੀਆਂ ਦਾ ਓਫੈਂਸਿਵ ਹੋ ਗਿਆ ਔਰ ਉਹਨੇ ਆਪਦੀ ਆਜ਼ਾਦ ਦੇਸ਼ ਆਪਦਾ ਕਾਇਮ ਕਰਨ ਦੀ ਬਜਾਏ ਮਤਲਬ ਉਧਰ ਵਿਕਾਸ ਕਰਨ ਦੀ ਬਜਾਏ ਫਲਸਤੀਨੀਆਂ ਦੇ ਉਜਾੜੇ ਦਾ ਰਾਹ ਫੜ ਲਿਆ, ਉਹਨਾਂ ਨੂੰ ਉੱਥੋਂ ਉਜਾੜ ਕੇ ਉਹਨਾਂ ਦੀ ਉਹਨਾਂ ਦੀਆਂ ਜਿਹੜੇ ਸਪੇਸ ਹੈ ਉਹਨੂੰ ਕਬਜਾਉਣ ਦਾ ਰਾਹ ਫੜ ਲਿਆ ਔਰ ਇਹ ਅਨੰਜਾ ਤੋਂ ਜਾਰੀ ਹੈ ਔਰ ਲੱਖਾਂ ਫਲਸਤੀਨੀਆਂ ਦੀਆਂ ਜਾਨਾਂ 1949 ਤੋਂ ਲੈ ਕੇ ਹੁਣ ਤੱਕ ਇਜ਼ਰਾਈਲੀ ਫੌਜਾਂ ਤੇ ਇਜ਼ਰਾਈਲ ਦੀਆਂ ਬਦਨਾਮ ਜਿਹੜੀ ਸੂਹੀਆ ਏਜੰਸੀ ਹੈ ਮੁਸਾਦ ਉਹਦੇ ਵੱਲੋਂ ਲਈਆਂ ਜਾ ਚੁੱਕੀਆਂ ਔਰ ਇਸ ਕੁਕਰਮ ਚ ਪੱਛਮ ਦੇ ਅਮੀਰ ਮੁਲਕ ਤੇ ਅਮਰੀਕਾ ਹਮੇਸ਼ਾ ਇਜ਼ਰਾਈਲ ਦੀ ਪਿੱਠ ਥਾਪੜਦਾ ਰਿਹਾ। ਮੈਂ ਡੇਢ ਕੁ ਮਹੀਨਾ ਪੁਰਾਣੀ ਗੱਲ ਕਰੂੰਗਾ, ਇੱਕ ਇਜ਼ਰਾਈਲ ਦੇ ਬੁੱਧੀਜੀਵੀਆਂ ਨੇ ਬਹੁਤ ਹੀ ਵਿਸਤ੍ਰਿਤ ਚਿੱਠੀ ਲਿਖੀ ਹੈ ਜੋ ਬਾਈਡਨ ਨੂੰ ਅਮਰੀਕੀ ਪ੍ਰਸ਼ਾਸਨ ਨੂੰ ਕਿ ਤੁਸੀਂ ਸਾਡੇ ਦੇਸ਼ ਇਜ਼ਰਾਈਲ ਦੀ ਸਰਕਾਰ ਦੀ ਹਮਾਇਤ ਕਰਨਾ ਬੰਦ ਕਰੋ, ਸਾਡੇ ਦੇਸ਼ ਦੀ ਸਰਕਾਰ ਫਲਸਤੀਨੀ ਲੋਕਾਂ ਨਾਲ ਧੱਕਾ ਕਰ ਰਹੀ ਹੈ ਔਰ ਤੁਸੀਂ ਉਹਦੀ ਹਮਾਇਤ ਕਰਕੇ ਉਸ ਧੱਕੇ ਨੂੰ ਹੱਕੀ ਠਹਿਰਾ ਰਹੇ ਹੋ। ਇਜ਼ਰਾਈਲ ਦੇ ਯਹੂਦੀ ਬੁੱਧੀਜੀਵੀਆਂ ਦੀ ਉਹ ਚਿੱਠੀ ਦੁਨੀਆਂ ਭਰ ਦੇ ਲੋਕਾਂ ਨੇ ਉਹ ਦੇਖੀ ਹੈ, ਉਹਨਾਂ ਨੇ ਉਹ ਲਿਖੀ ਚਿੱਠੀ ਔਰ ਉਹਦੀ ਬੜੀ ਕਮਾਲ ਦੀ ਭਾਸ਼ਾ ਉਸ ਚਿੱਠੀ ਦੀ। ਉਹਨਾਂ ਨੇ ਸਮੁੱਚੇ ਤੌਰ ਤੇ ਨੇਤਨਯਾਹੂ ਪ੍ਰਸ਼ਾਸਨ ਨੂੰ ਜ਼ਿੰਮੇਵਾਰ ਠਹਿਰਾਇਆ ਫਲਸਤੀਨ ਦੀ ਮੌਜੂਦਾ ਤ੍ਰਾਸਦੀ ਲਈ। ਇਹ ਅਸੀਂ ਜੇ ਅਸੀਂ ਕਹੀਏ ਤਾਂ ਗੱਲ ਹੋਰ ਹੈ, ਲੇਕਿਨ ਯਹੂਦੀ ਬੁੱਧੀਜੀਵੀ ਇਜ਼ਰਾਈਲ ਦੇ ਨਾਗਰਿਕ ਜਦੋਂ ਕਹਿਣ ਤੇ ਉਹ ਗੱਲ ਦਾ ਮਹੱਤਵ ਹੋਰ ਵੱਧ ਜਾਂਦਾ। ਹੁਣ ਸਥਿਤੀ ਜਿਹੜੀ ਤੁਸੀਂ ਗੱਲ ਕਹੀ ਸੀ ਹਮਸ ਦੇ ਹਮਲੇ ਤੋਂ ਬਾਅਦ, ਹੁਣ ਕੈਮੀਕਲ ਹਥਿਆਰਾਂ ਸਮੇਤ ਦੁਨੀਆਂ ਭਰ ਦਾ ਜੰਗੀ ਸਾਜੋ ਸਮਾਨ ਗਾਜ਼ਾ ਪੱਟੀ ਤੇ ਪੱਛਮ ਵੈਸਟ ਬੈਂਕ ਚ ਇਸਤੇਮਾਲ ਕੀਤਾ ਜਾ ਰਿਹਾ ਇਜ਼ਰਾਈਲ ਵੱਲੋਂ ਔਰ ਐਲਾਨੀਆਂ ਕਹਿਤਾ ਵੀ 11 ਲੱਖ ਲੋਕ ਫਲਸਤੀਨ ਛੱਡ ਕੇ ਉੱਜੜ ਕੇ ਚਲੇ ਜਾਣ ਰਿਫਿਊਜੀ ਬਣ ਕੇ, ਨਹੀਂ ਅਸੀਂ ਬੱਚਾ ਬੱਚਾ ਮਾਰ ਦਿਆਂਗੇ। ਔਰ ਕਮਾਲ ਦੀ ਗੱਲ ਇਹ ਆ 2/3 ਤੋਂ ਜ਼ਿਆਦਾ ਗਿਣਤੀ ਮਰਨ ਵਾਲਿਆਂ ਦੀ ਬੱਚੇ ਤੇ ਔਰਤਾਂ ਹੈ, ਲੇਕਿਨ ਦਰਦ ਨਹੀਂ ਆ ਰਿਹਾ ਨਾ ਪੱਛਮ ਦੇ ਮੀਡੀਆ ਨੂੰ ਨਾ ਪੱਛਮ ਦੇ ਹੁਕਮਰਾਨਾਂ ਨੂੰ ਨਾ ਅਮਰੀਕਾ ਨੂੰ। ਇਜ਼ਰਾਈਲ ਨੇ ਤਾਂ ਦਰਦ ਕਰਨਾ ਹੀ ਕੀ ਹੈ। ਔਰ ਇੱਥੇ ਅਸੀਂ ਮੈਂ ਜਦੋਂ ਆਪਾਂ ਗੱਲ ਕਰ ਰਹੇ ਹਾਂ ਅਸੀਂ ਇਜ਼ਰਾਈਲ ਦੇ ਨਿਰਦੋਸ਼ ਨਾਗਰਿਕ ਜਿਹੜੇ ਮਾਰੇ ਗਏ ਆ ਉਹਨਾਂ ਪ੍ਰਤੀ ਵੀ ਸੰਵੇਦਨਾਵਾਂ ਪ੍ਰਗਟ ਕਰਦੇ ਹਾਂ। ਇਸੇ ਕਰਕੇ ਸਾਡੀ ਪਹਿਲੀ ਗੱਲ ਜਿਹੜੀ ਅੱਜ ਦੀ ਗੱਲਬਾਤ ਦੇ ਤਿੰਨ ਕੇਂਦਰ ਬਿੰਦੂ ਮੈਂ ਮਤਲਬ ਤਿੰਨ ਨੁਕਤੇ ਉਭਾਰਨਾ ਚਾਹੁੰਦਾ। ਨੰਬਰ 1, ਇਹ ਜੰਗ ਫੌਰੀ ਬੰਦ ਕੀਤੀ ਜਾਵੇ ਫੌਰੀ,
ਠੀਕ ਹੈ।
ਨੰਬਰ 2, ਫਲਸਤੀਨ ਨੂੰ ਇੱਕ ਆਜ਼ਾਦ ਦੇਸ਼ ਵਜੋਂ ਹੋਂਦ ਉਹਦੀ ਨੂੰ ਕਬੂਲ ਕਰਕੇ ਜਿਹੜੇ ਵੀ ਉਹਦੇ ਇਲਾਕੇ ਇਜ਼ਰਾਈਲ ਨੇ ਕਬਜਾਏ ਆ ਉਹਨਾਂ ਨੂੰ ਖਾਲੀ ਕੀਤਾ ਜਾਵੇ। ਔਰ ਨੰਬਰ 3 ਤੇ ਫੌਰੀ ਗੱਲਬਾਤ ਦੀ ਟੇਬਲ ਤੇ ਆਇਆ ਜਾਵੇ। ਇਹ ਤਿੰਨ ਗੱਲਾਂ ਤੋਂ ਬਿਨਾਂ ਸ਼ਾਂਤੀ ਨਹੀਂ ਹੋ ਸਕਦੀ। ਜੇ ਇਜ਼ਰਾਈਲ ਜਾਂ ਉਹਦੇ ਸਹਿਯੋਗੀ ਇਹ ਸਮਝਦੇ ਆ ਵੀ ਫਲਸਤੀਨੀਆਂ ਨੂੰ ਉਜਾੜ ਕੇ ਕਿਤੇ ਉਹ ਸ਼ਾਂਤ ਹੋ ਜਾਣਗੇ ਤਾਂ ਇਹ ਭੁਲੇਖਾ ਉਹ ਕੱਢ ਦੇਣ। ਇਸ ਵੇਲੇ ਫਲਸਤੀਨ ਦੀ ਇੱਕ ਪੀੜ੍ਹੀ ਜਿਹੜੀ ਯਾਸਰ ਅਰਾਫਾਤ ਹੋਰਾਂ ਤੋਂ ਬਾਅਦ ਦੀ ਪੀੜ੍ਹੀ ਹੈ ਉਹਦੇ ਲਈ ਹੁਣ ਕਰੋ ਤੇ ਮਰੋ ਦੀ ਸਥਿਤੀ ਆ ਗਈ। ਉਹਨੇ ਟਿਕ ਕੇ ਨਹੀਂ ਬੈਠਣਾ। ਜੇ ਉੱਜੜ ਵੀ ਗਏ ਤਾਂ ਜਿੱਥੇ ਬੈਠਣਗੇ ਉਹ ਆਪਦੀ ਆਜ਼ਾਦੀ ਦਾ ਸੰਘਰਸ਼ ਲੜਨਗੇ। ਜਿਵੇਂ ਇਜ਼ਰਾਈਲੀਆਂ ਨੂੰ ਆਪਦਾ ਆਜ਼ਾਦ ਦੇਸ਼ ਪਿਆਰਾ ਹੈ, ਭਾਰਤੀਆਂ ਨੂੰ ਪਿਆਰਾ ਹੈ, ਉਵੇਂ ਫਲਸਤੀਨੀਆਂ ਨੂੰ ਵੀ ਆਪਦਾ ਆਜ਼ਾਦ ਦੇਸ਼ ਪਿਆਰਾ ਹੈ। ਨਾ ਤਾਂ ਅਸੀਂ ਹਮਸ ਦੇ ਹਮਲੇ ਦੀ ਹਮਾਇਤ ਕਰਦੇ ਹਾਂ ਔਰ ਨਾ ਜਿਹੜਾ ਜਵਾਬੀ ਹਮਲਾ ਇਜ਼ਰਾਈਲ ਦਾ ਹੋਣਾ ਤੇ ਜਾਂ ਜਿਹੜਾ 1949 ਤੋਂ ਹਮਲਾ ਤੇ ਆਕੂਪੇਸ਼ਨ ਦੀ ਮੁਹਿੰਮ ਇਜ਼ਰਾਈਲ ਦੀ ਜਾਰੀ ਹੈ, ਨਾ ਅਸੀਂ ਉਹਦੀ ਹਮਾਇਤ ਕਰਦੇ ਹਾਂ। ਪਰ ਇਸ ਮਾਮਲੇ ਚ ਮੁੱਖ ਕਲਪ੍ਰੇਟ ਆ ਜਿਹੜਾ ਇਜ਼ਰਾਈਲ ਤੇ ਉਹਦੇ ਸਹਿਯੋਗੀ ਪੱਛਮੀ ਅਮੀਰ ਮੁਲਕ ਤੇ ਸਾਮਰਾਜੀ ਅਮਰੀਕਾ ਹੈ।
ਸਰ, ਮੈਂ ਹੁਣ ਕੈਨੇਡਾ ਦੇ ਸੰਦਰਭ ਵਿੱਚ ਪਹਿਲਾਂ ਆਪਾਂ ਇੰਡੀਆ ਬਾਰੇ ਵੀ ਮੈਂ ਨੁਕਤਾ ਲੈਣਾ ਸੀ, ਪਰ ਮੈਂ ਥੋੜਾ ਜਿਹਾ ਕੈਨੇਡਾ ਵੀ ਕਲੀਅਰ ਕਰਾਂ ਕਿ ਅਸੀਂ ਬਹੁਤ ਪੜ੍ਹੇ ਲਿਖੇ ਮੁਲਕ, ਨੰਬਰ 1 ਕੰਟਰੀ ਜਾਂ ਦੁਨੀਆਂ ਦੇ ਪਹਿਲੇ ਜਿਹਨੂੰ ਅਸੀਂ ਕਹਿ ਦਿੰਦੇ ਹਾਂ ਕਿ ਫਸਟ ਵਰਲਡ ਸੈਕਿੰਡ ਵਰਲਡ, ਹਨਾ ਜੀ, ਪਹਿਲੀ ਦੁਨੀਆਂ ਦੇ ਦੇਸ਼ ਕਹਿ ਦਿੰਦੇ ਹਾਂ। ਅਗਿਆਨਤਾ ਦਾ ਪੱਧਰ ਕੀ ਹੈ ਜਾਂ ਇਨਫੋਰਮੇਸ਼ਨ ਦਾ, ਲੋਕਾਂ ਨੂੰ ਉੱਥੇ ਵੀ ਗੁੰਮਰਾਹ ਕਰ ਲਿਆ ਜਾਂਦਾ ਜਿਵੇਂ ਇੱਥੇ ਭਾਰਤ ਵਿੱਚ ਗੁੰਮਰਾਹ ਹੁੰਦੇ। ਸਰ, ਕੱਲ ਜ਼ਰੂਰ ਇਹ ਹੈ ਕਿ ਵੱਡੀਆਂ ਰੈਲੀਆਂ ਮੌਂਟਰੀਅਲ ਦੇ ਵਿੱਚ ਦੇਖੀਆਂ ਗਈਆਂ ਨੇ, ਪਰ ਕੈਨੇਡਾ ਦੀ ਪਾਰਲੀਮੈਂਟ ਵਿੱਚ ਵੀ ਤੁਸੀਂ ਖਬਰਾਂ ਦੇਖੀਆਂ ਹੋਣੀਆਂ, 10-15 ਦਿਨ ਹੋ ਗਏ, 2 ਹਫ਼ਤੇ ਪਹਿਲਾਂ ਇੱਕ ਨਾਜ਼ੀ ਵੇਲਿਆਂ ਦੇ ਫੌਜੀ ਦਾ ਸਤਿਕਾਰ ਕਰ ਬੈਠੇ ਤੇ ਫਿਰ ਲੁਕਦੇ ਫਿਰਦੇ ਮਾਫੀਆ ਮੰਗਣ ਦਾ ਦੌਰ ਹੈ। ਹੁਣ ਇੱਕ ਰੀਸੈਂਟ ਨਵਾਂ ਮਾਮਲਾ ਉੱਥੇ ਆਇਆ ਕਿ ਓਨਟੈਰੀਓ ਸੂਬਾ ਬਹੁਤ ਵੱਡਾ ਜਿੱਥੇ ਟੋਰਾਂਟੋ ਸ਼ਹਿਰ ਹੈ, ਉਹਨਾਂ ਦੀ ਆਪਣੀ ਅਸੈਂਬਲੀ ਦੇ ਵਿੱਚ ਇੱਕ ਵਿਰੋਧੀ ਧਿਰ ਦੀ ਆਗੂ ਹੈ, ਆਗੂ ਦੀ ਵਿਰੋਧੀ ਧਿਰ ਦੇ ਵਿੱਚ ਇੱਕ MLA, ਉਹਨੇ ਕਿਤੇ ਫਲਸਤੀਨ ਦੇ ਹੱਕ ਦੇ ਵਿੱਚ ਇੱਕ ਪੋਸਟ ਪਾਈ ਹੈ ਤੇ ਉਹ ਤੋਂ ਲੈ ਕੇ ਮਾਫ਼ੀ ਤਾਂ ਮੰਗਾ ਲਈ ਗਈ, ਠੀਕ ਹੈ ਜੀ, ਉਹਨਾਂ ਤੋਂ, ਪਰ ਲਗਾਤਾਰ ਸਰਕਾਰ ਤੋਂ ਦਬਾਅ ਬਣਾਇਆ ਜਾ ਰਿਹਾ ਵੀ ਉਹ ਤਾਂ ਅਸਤੀਫਾ ਦੇਵੇ ਸੂਬਾਈ ਸਰਕਾਰ ਵੱਲੋਂ। ਮਤਲਬ ਮੈਂ ਦੇਖਦਾ ਕਿ ਨੰਗਾ ਚਿੱਟਾ ਹੀ ਦਬਾਅ ਵਾਲੀ ਜਿਹੜੀ ਗੱਲ ਹੈ, ਜੇਕਰ ਮੈਂ ਤੁਹਾਨੂੰ ਉਹਦਾ ਪੋਸਟ ਵੀ ਪੜ੍ਹ ਕੇ ਸੁਣਾਊਂਗਾ ਤੇ ਉਹਦੇ ਚ ਉਹਨੇ ਕੁਛ ਮਾੜੀ ਗੱਲ ਨਹੀਂ ਕਹੀ, ਉਹਨੇ ਬਸ ਇਹੀ ਗੱਲ ਕਹੀ ਹੈ ਕਿ ਇਜ਼ਰਾਇਲ ਸ਼ੁੱਡ ਐਂਡ ਟੂ ਆਲ ਕਾਇੰਡ ਆਫ ਆਕੂਪੇਸ਼ਨ ਆਫ ਪੈਲਸਤੀਨੀਅਨ ਲੈਂਡ, ਜਿੱਥੇ ਫਲਸਤੀਨ ਦੀ ਲੜਾਈ ਹੋ ਹੈ, ਜ਼ਮੀਨ ਹੈ, ਇਜ਼ਰਾਇਲ ਨੂੰ ਛੱਡ ਦੇਣੀ ਚਾਹੀਦੀ ਹੈ। ਵਾਇਲੈਂਸ ਐਂਡ ਰਿਟੈਲੀਏਸ਼ਨ ਰੂਟਡ ਇਨ ਸੈਟਲਰ ਕਲੋਨੀਅਲਿਜ਼ਮ ਹੈਵ ਟੇਕਨ ਲਾਈਵਜ਼ ਆਫ ਟੂ ਮੈਨੀ, ਉਹੀ ਸੇਮ ਗੱਲਾਂ ਜਿਹੜੀਆਂ ਤੁਸੀਂ ਕਹਿ ਰਹੇ ਹੋ, ਪਰ ਇੰਨੀ ਵੀ ਬੋਲਣ ਦੀ ਆਜ਼ਾਦੀ ਨਹੀਂ ਹੈ। ਹਾਂਜੀ ਸਰ, ਪਲੀਜ਼।
ਇਸ ਤਰ੍ਹਾਂ ਸਿੱਧੂ ਸਾਹਿਬ, ਮੈਂ ਇੱਕ ਗੱਲ ਇਸ ਦੁਖਾਂਤ ਚੋਂ, ਇਸ ਹਿਊਮਨ ਟ੍ਰੈਜਡੀ ਚੋਂ ਵੀ ਇੱਕ ਗੱਲ ਚੰਗੀ ਹੋ ਰਹੀ ਹੈ ਕਿ ਦੁਨੀਆ 'ਚ ਹੁਕਮਰਾਨਾਂ ਦੀ ਸਮਝਦਾਰੀ ਹੋਰ ਹੈ, ਹੁਕਮਰਾਨਾਂ ਦਾ ਸਟੈਂਡ ਹੋਰ ਹੈ, ਲੇਕਿਨ ਲੋਕਾਂ ਦਾ ਸਟੈਂਡ ਹੋਰ ਹੈ। ਇਹਦੀ ਸਭ ਤੋਂ ਉੱਘੜਵੀਂ ਮਿਸਾਲ ਹੈ ਜਿਹੜੀ ਉਹ ਹੈਗੀ ਇਜ਼ਰਾਈਲ ਦੇ ਲੋਕ, ਔਰ ਉਸ ਤੋਂ ਬਾਅਦ ਦੂਜੀ ਵੱਡੀ ਮਿਸਾਲ ਹੈਗੀ ਹੈ ਤੁਰਕੀ ਦੇ ਲੋਕ। ਤੁਰਕੀ ਦੀ ਸਰਕਾਰ ਇਜ਼ਰਾਈਲ ਦੇ ਪੱਖ 'ਚ ਚੁੱਪ ਰਹਿਣਾ ਜਾਂ ਉਹਦੇ ਵੱਲ ਟਿਲਟ ਹੋਣ ਦੀ ਕੋਸ਼ਿਸ਼ ਕਰ ਰਹੀ, ਲੇਕਿਨ ਲੋਕਾਂ ਨੇ ਆਪਦਾ ਐਂਗਰ ਹੋਰ ਦਿਖਾਤਾ। ਔਰ ਰੀਸੈਂਟ ਜਿਹੜੀਆਂ ਗੇਮਸ ਹੋਈਆਂ, ਇੱਥੇ ਦੋ ਮੁਸਲਮਾਨ ਦੇਸ਼ਾਂ ਦੇ ਐਥਲੀਟ ਇੱਕ ਇਵੈਂਟ 'ਚ ਉਹ ਫਸਟ ਤੇ ਰਨਰ ਅਪ ਰਹੇ ਤੇ ਤੀਜਾ ਇਜ਼ਰਾਈਲੀ ਰਿਹਾ ਸੀ ਸੈਕਿੰਡ। ਉਹਨਾਂ ਦੋਨਾਂ ਖਿਡਾਰੀਆਂ ਨੇ ਆਪਦੇ ਮੁਲਕ ਦੀ ਬਜਾਏ ਫਲਸਤੀਨ ਦਾ ਝੰਡਾ ਲਹਿਰਾਇਆ ਜਦੋਂ ਉਹਨਾਂ ਨੂੰ ਇਨਾਮ ਦਿੱਤਾ ਗਿਆ, ਮੈਡਲ ਦਿੱਤੇ ਗਏ। ਇਹ ਇੱਕ ਇੰਡੀਕੇਸ਼ਨ ਹੈ ਕਿ ਹੁਕਮਰਾਨ ਕਿੱਦਾਂ ਸੋਚਦੇ ਆ, ਲੇਕਿਨ ਲੋਕ ਫਲਸਤੀਨੀਆਂ ਦੇ ਪੱਖ 'ਚ ਠੀਕ ਉਹਦੇ ਉਲਟ ਸੋਚ ਰਹੇ ਆ, ਡਿਸਪਾਈਟ ਜਿਹੜਾ ਜਰਖਰੀਦ ਮੀਡੀਆ ਹੈ ਹੁਕਮਰਾਨਾਂ ਦਾ, ਪੂੰਜੀਪਤੀ ਜਮਾਤਾਂ ਦਾ, ਉਹਦੇ ਦੁਸ਼ਪ੍ਰਚਾਰ ਦੇ ਬਾਵਜੂਦ ਕਿੱਦਾਂ ਸੋਚ ਰਹੇ ਆ। ਭਾਰਤ ਬਾਰੇ ਮੈਂ ਇੱਕ ਗੱਲ ਜ਼ਰੂਰ ਕਹੂੰਗਾ, ਮੈਂ ਤੁਹਾਡੀ ਗੱਲ ਦੀ ਉਹਦੇ ਤੋਂ ਸ਼ੁਰੂ ਕਰਨ ਤੋਂ ਪਹਿਲਾਂ, ਗੱਲਾਂ ਵਿਸ਼ਵ ਗੁਰੂ ਦੀਆਂ ਕੀਤੀਆਂ ਜਾ ਰਹੀਆਂ, ਹੋਰ ਕੀਤੀਆਂ ਜਾ ਰਹੀਆਂ, ਲੇਕਿਨ ਸਾਡੇ ਹਿੰਦੁਸਤਾਨ ਦਾ ਪ੍ਰਧਾਨ ਮੰਤਰੀ ਵਾਰ ਵਾਰ ਇਹ ਪ੍ਰੂਵ ਕਰ ਰਿਹਾ ਆਪਦੀ ਬਿਆਨਾਂ ਨਾਲ ਕਿ ਹੀ ਇਜ਼ ਨਾਟ ਕੈਪੇਬਲ ਟੂ ਲੀਡ ਇੰਡੀਆ, ਉਹਦਾ IQ ਬਹੁਤ ਛੋਟਾ ਹੈ। ਉਹਨੇ ਬਿਆਨ ਦੇਣ ਲੱਗਿਆ ਨਾ ਤਾਂ ਔਨ ਮੈਰਿਟ ਗੱਲ ਕੀਤੀ ਤੇ ਨਾ ਹੀ ਦੇਸ਼ ਦੇ ਹਿੱਤਾਂ ਦਾ ਖਿਆਲ ਰੱਖਿਆ, ਔਰ ਐਨ ਇੱਕ ਪਾਸੜ ਪੱਖਪਾਤੀ ਇਜ਼ਰਾਈਲ ਦੇ ਹੱਕ 'ਚ ਬਿਆਨ ਦਿੱਤਾ ਉਹਨੇ, ਔਰ ਇਹ ਭੁੱਲ ਗਿਆ ਹਿੰਦੁਸਤਾਨ ਦੀ ਗੁਟਨਰ ਲੇਪਤਾ ਦੀ ਵਿਦੇਸ਼ ਨੀਤੀ ਲਗਾਤਾਰ ਫਲਸਤੀਨ ਨੂੰ ਇੱਕ ਆਜ਼ਾਦ ਰਾਜ ਵੱਲੋਂ ਵਜੋਂ ਮਾਨਤਾ ਦੇਣ ਦੀ ਵਕਾਲਤ ਕਰਦੀ ਰਹੀ ਹੈ, ਵੈਦਰ ਹੀ ਵਾਜ ਮਿਸਟਰ ਜਵਾਹਰ ਲਾਲ ਨਹਿਰੂ, ਮਿਸਿਜ ਇੰਦਰਾ ਗਾਂਧੀ, ਔਰ ਇੱਥੋਂ ਤੱਕ ਤੁਸੀਂ ਲੇਟੈਸਟ ਹੁਣ ਸੋਸ਼ਲ ਮੀਡੀਆ ਤੇ 1.5 ਮਿੰਟ ਦੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ, ਸਰਪ੍ਰਾਈਜ਼ਿੰਗ ਮਿਸਟਰ ਅਟਲ ਬਿਹਾਰੀ ਵਾਜਪੇਈ, ਉਹਨੇ ਵੀ ਇਹ ਕਿਹਾ ਵੀ ਮੱਧ ਪੂਰਬ 'ਚ ਇੱਕੋ ਇੱਕ ਹੱਲ ਹੈ ਵੀ ਇਜ਼ਰਾਈਲ ਨਜਾਇਜ਼ ਕਬਜ਼ਾ ਫਲਸਤੀਨ 'ਚੋਂ ਛੱਡੇ। ਔਰ ਇਹ ਮੋਦੀ ਦੋ ਗੱਲਾਂ ਕਰਕੇ ਕਰ ਰਿਹਾ, ਇੱਕ ਤਾਂ ਮੈਂ ਪਹਿਲਾਂ ਕਹਿਤਾ ਵੀ ਇਹਦਾ IQ ਭਾਰਤ ਦੇ ਆਗੂ ਦਾ ਹਾਨ ਦਾ ਨਹੀਂ, ਬਹੁਤ ਛੋਟੀ ਸੋਚ ਹੈ। ਨੰਬਰ 2 ਤੇ ਇਹਨੇ ਇਹ ਸੋਚ ਲਿਆ ਵੀ 2024 ਦੀਆਂ ਚੋਣਾਂ ਦੇ ਮੱਦੇਨਜ਼ਰ ਜੇ ਇਸ ਬਿਆਨ ਨਾਲ ਮੁਸਲਮਾਨਾਂ ਦੇ ਖਿਲਾਫ ਫਿਰਕੂ ਕਤਾਰਬੰਦੀ ਕਰਨ 'ਚ ਮਦਦ ਮਿਲਦੀ ਹੈ ਤੇ ਮੈਨੂੰ ਕੋਈ ਨੁਕਸਾਨ ਨਹੀਂ, ਇਹਨੂੰ ਭਾਰਤ ਦੇ ਹਿੱਤ ਪਿਆਰੇ ਨਹੀਂ 2024 ਦੀਆਂ ਚੋਣਾਂ ਲਈ ਫਿਰਕੂ ਕਤਾਰਬੰਦੀ ਪੋਲਰਾਈਜੇਸ਼ਨ ਇਹਦੇ ਦਿਮਾਗ ਨੂੰ ਚੜੀ ਹੋਈ ਹੈ, ਔਰ ਇਹ ਲੱਗਦਾ ਮੈਂਟਲ ਹੋ ਗਿਆ, ਔਰ ਇਹ ਭਾਰਤ ਦਾ ਬਿਆਨ। ਔਰ ਦੂਜੀ ਗੱਲ ਦੁਖਦਾਈ ਇਹ ਆ ਕਿ ਟੋਟਲ ਗੋਦੀ ਮੀਡੀਆ ਇਹਦੇ ਮਤਲਬ ਇਸ ਪ੍ਰਚਾਰ 'ਚ ਲੱਗਿਆ ਹੋਇਆ, ਔਰ ਉਹ ਪ੍ਰਚਾਰ ਫਲਸਤੀਨੀਆਂ ਦੇ ਖਿਲਾਫ ਘੱਟ ਹੈ, ਉਹਦਾ ਧਾਰਾ, ਉਹਦੀ ਸੇਧ, ਉਹਦੇ ਨਸ਼ਤਰ ਹਿੰਦੁਸਤਾਨੀ ਮੁਸਲਮਾਨਾਂ ਦੇ ਖਿਲਾਫ ਜ਼ਿਆਦੇ ਹੈ। ਇਹ ਮਤਲਬ ਇਹ ਲੱਗਦਾ ਵੀ ਜਿਵੇਂ ਇਹ ਆਜ਼ਾਦ ਮੀਡੀਆ ਨਹੀਂ, ਇਹ ਭਾਜਪਾ ਦਾ ਮੀਡੀਆ ਹੈ, ਭਾਜਪਾ ਦਾ ਵਿੰਗ ਹੈ, ਏਦਾਂ ਲੱਗਦਾ। ਹਾਂ, ਚੰਗੇ ਟਾਪੂ ਵੀ ਹੈਗੇ ਆ ਜਿਹੜੇ ਬੁਲੰਦ ਖੜੇ ਆ, ਉਹ ਰਵੀਸ਼ ਕੁਮਾਰ ਹੈ, ਉਹ ਤੁਸੀਂ ਉਹ ਆਪਾਂ, ਸਾਡੀ ਆਵਾਜ਼ ਛੋਟੀ ਹੈ ਵੱਡੀ ਹੈ ਕਿੰਨੀ ਕੁ ਸੁਣੀ ਜਾਂਦੀ ਹੈ ਇਹ ਡਿਫਰੈਂਟ ਮਸਲਾ, ਲੇਕਿਨ ਅਸੀਂ ਖੜੇ ਹਾਂ ਫਲਸਤੀਨ ਦੇ ਲੋਕਾਂ ਨਾਲ। ਇਨਸਾਫ ਕੀਤੇ ਤੋਂ ਬਗੈਰ ਇਸ ਖਿੱਤੇ 'ਚ ਅਮਨ ਨਹੀਂ ਰਹਿ ਸਕਦਾ, ਤੇ ਜੇ ਇਜ਼ਰਾਈਲ ਨੂੰ ਇਹ ਭੁਲੇਖਾ ਹੈ ਵੀ ਉਹ ਇਕੱਲਾ ਮਤਲਬ ਇਹਨੂੰ ਦਬਾ ਲੂਗਾ ਤੇ ਇਹ ਉਹ ਭੁੱਲ ਜੇ, ਦੇਰ ਸਵੇਰ ਫਲਸਤੀਨ ਦੇ ਹੱਕ 'ਚ ਵੀ ਲਾਮਬੰਦੀ ਦੁਨੀਆ 'ਚ ਹੋਣੀ ਹੈ, ਇਹ ਭੁਲੇਖਾ ਕਰ ਦਿਓ।
ਹਾਂਜੀ, ਮੈਂ ਇਹਦੇ ਵਿੱਚ ਇਹ ਵੀ ਗੱਲ ਸਮਝਣਾ ਚਾਹੁੰਦਾ ਸੀ ਕਿ ਕਈ ਵਾਰ ਲੋਕ ਇਹ ਭੁਲੇਖਾ ਖਾਏ ਦੇ ਵੀ ਹਮਾਸ ਨੇ ਜੇ ਹਮਲਾ ਹਮਸ ਨੇ ਹਮਲਾ ਕੀਤਾ ਤਾਂ ਅਸੀਂ ਉਹਦੇ ਨਾਲ ਹੋ ਜਾਂਦੇ ਹਾਂ ਕਿਉਂਕਿ ਬੜੀ ਦੇਰ ਤੋਂ ਪੜਤਾੜ ਕਰਕੇ ਰੱਖੇ ਆ। ਅਸੀਂ ਇਹ ਯਾਸਰ ਅਰਾਫਤ ਸਾਹਿਬ ਦੀ ਵੀ ਗੱਲ ਕਰਾਂਗੇ ਇਹਦੇ ਵਿੱਚ ਕਿ ਉਹ ਕਿਸ ਤਰ੍ਹਾਂ ਇਸ ਕੋਨਸੈਪਟ ਨੂੰ ਲੈ ਕੇ ਅੱਗੇ ਵੱਧ ਰਹੇ ਸੀ। ਫਿਰ ਇਹ ਫਿਰਕੂ ਜਾਂ ਬਹੁਤ ਕੱਟੜਵਾਦ ਜਦੋਂ ਇਹ ਮੂਹਰੇ ਆ ਜਾਂਦਾ ਤੇ ਕੱਟੜਵਾਦ ਇੱਕ ਦੂਜੇ ਦੀ ਸਹਾਇਤਾ ਬਹੁਤ ਕਰਦਾ ਜੀ, ਚਾਹੇ ਉਹ ਭਾਰਤ ਦੇ ਕੱਟੜਵਾਦੀ ਹੋਣ ਤੇ ਉਧਰ ਪਾਕਿਸਤਾਨ ਵਾਲੇ ਪਾਸੇ ਬੈਠੇ ਹੋਣ, ਉਹ ਇੱਕ ਦੂਜੇ ਨੂੰ ਕੰਪਲੀਮੈਂਟ ਕਰਦੇ ਆ ਵੀ ਅਸੀਂ ਠੋਕ ਦਾਂਗੇ ਅਸੀਂ ਠੋਕ ਦਾਂਗੇ। ਤੇ ਉਹੀ ਇੱਧਰ ਇਜ਼ਰਾਈਲ ਵਿੱਚ ਵੀ ਹੁੰਦਾ ਤੇ ਇਹਦੇ ਵਿੱਚ ਚੰਗੇ ਲੋਕਾਂ ਦੀ ਆਵਾਜ਼ ਦੱਬੀ ਜਾਂਦੀ ਹੈ ਤੇ ਜ਼ੁਲਮ ਵੀ ਚੰਗੇ ਲੋਕ ਹੀ ਸਹਿੰਦੇ ਨੇ ਜਿਹੜੇ ਆਮ ਮਜ਼ਲੂਮ ਮਾਰਿਆ ਜਾਂਦਾ। ਇਜ਼ਰਾਈਲ ਚੋਂ ਵੀ ਜਿਨ੍ਹਾਂ ਦੇ ਗੋਲੀ ਵੱਜੀ ਜਾਂ ਜਿਨ੍ਹਾਂ ਨੇ ਨੁਕਸਾਨ ਉਠਾਇਆ ਹੈ, ਉਹ ਇਜ਼ਰਾਈਲੀ ਵੀ ਸਿਰਫ ਇਜ਼ਰਾਈਲੀ ਹੋਣ ਕਰਕੇ ਨਹੀਂ ਨਾ ਮਾਰੇ ਜਾਣ ਦੇ ਕਾਬਿਲ, ਪਰ ਇੱਕ ਦੂਜੇ ਤੋਂ ਫਲਦੀਆਂ ਨੇ। ਹਾਂਜੀ
ਤੁਹਾਡੀ ਗੱਲ ਨੂੰ ਮੈਂ 100% ਇੰਡੋਰਸ ਕਰਦਾ, ਤੁਸੀਂ ਬਿਲਕੁਲ ਠੀਕ ਨੁਕਤਾ ਉਠਾਇਆ ਹੈ। ਲੇਕਿਨ ਇੱਥੇ ਯਾਸਰ ਅਰਾਫਤ ਦਾ ਇੱਕ ਕਥਨ ਹੀ ਬਹੁਤ ਮਹੱਤਵਪੂਰਨ ਹੈ। ਆਪ ਦੀ ਮੌਤ ਤੋਂ ਜਦੋਂ ਉਹਨਾਂ ਨੂੰ ਕੈਂਸਰ ਹੋ ਗਿਆ ਸੀ ਤੇ ਉਹਨਾਂ ਨੂੰ ਪਤਾ ਸੀ ਵੀ ਮੈਂ ਮਰ ਜਾਣਾ, ਤੇ ਉਹਨਾਂ ਨੇ ਫਲਸਤੀਨੀ ਝੰਡਾ ਲਹਿਰਾਇਆ ਇੱਕ ਕਾਨਫਰੰਸ ਚ ਚੁੰਮ ਕੇ, ਔਰ ਕਿਹਾ ਵੀ ਮੈਨੂੰ ਖੁਸ਼ੀ ਹੈ ਵੀ ਮੈਂ ਫਲਸਤੀਨ ਦੇ ਕਾਜ ਲਈ ਜਿਉਂ ਆ ਤੇ ਇਹਦੇ ਲਈ ਜੂਝਦਾ ਹੋਇਆ ਹੀ ਮਰਾਂਗਾ, ਮੈਨੂੰ ਇਸ ਗੱਲ ਦੀ ਖੁਸ਼ੀ ਹੈ। ਪਰ ਉਹਨੇ ਵਿਸ਼ਵ ਸਮੁਦਾਇ ਨੂੰ ਇੱਕ ਇਸ਼ਾਰਾ ਦਿੱਤਾ ਸੀ ਕਿ ਜੇ ਸਾਡੇ ਪੀਸਫੁਲ ਜਸਟੀਫਾਈਡ ਤੇ ਡੈਮੋਕਰੇਟਿਕ ਸੰਘਰਸ਼ ਪ੍ਰਤੀ ਇਜ਼ਰਾਈਲ ਨੇ ਤੇ ਦੁਨੀਆਂ ਦੇ ਵਿਸ਼ਵ ਸਮੁਦਾਇ ਨੇ ਜੇ ਕੰਨ ਨਾ ਧਰਿਆ, ਇਹਨੂੰ ਫੁਟੇਜ ਇਹਨੂੰ ਵੇਟੇਜ ਨਾ ਦਿੱਤਾ ਜਿਹਦੀ ਲੋੜ ਹੈ, ਤੇ ਗੱਲ ਹੋ ਸਕਦਾ ਸਾਡੇ ਹੱਥੋਂ ਨਿਕਲ ਜੇ। ਕਿਉਂਕਿ ਇੱਕ ਪੀੜ੍ਹੀ ਜਦੋਂ ਜ਼ੁਲਮ ਦੂਜੇ ਪਾਸੇ ਹੁੰਦਾ ਹੀ ਜਾਂਦਾ ਫਿਰ ਉਹ ਸਬਰ ਦਾ ਪੱਲਾ ਛੱਡ ਦਿੰਦੀ ਹੈ ਇੱਕ ਯੰਗਰ ਜਨਰੇਸ਼ਨ। ਇਹ ਠੀਕ ਜੇ ਹਮਸ ਦੋਸ਼ੀ ਵੀ ਹੈ ਤਾਂ ਇਹਦੇ ਪਿੱਛੇ PLO ਦੇ ਜਸਟੀਫਾਈਡ ਡੈਮੋਕਰੇਟਿਕ ਪੀਸਫੁਲ ਸੰਘਰਸ਼ ਨੂੰ ਉਹਦਾ ਪ੍ਰੋਪਰ ਰਿਸਪੌਂਸ ਨਾ ਦੇਣ ਦੀ ਇਜ਼ਰਾਈਲ ਤੇ ਉਹਦੇ ਸਹਿਯੋਗੀਆਂ ਦੀ ਨੀਤੀ ਹੀ ਉਹਦੇ ਲਈ ਜ਼ਿੰਮੇਵਾਰ ਹੈ। ਜੇ ਗੱਲ ਉਹਨਾਂ ਦੇ ਹੱਥੋਂ ਸੈਬੋਟਾਈਜ਼ ਕਰਦੇ ਰਹੇ। ਹੁਣ ਇਸ ਵੇਲੇ ਇੱਕ ਹੋਰ ਸੂਤਰ ਵੀ ਮੈਂ ਤੁਹਾਡੇ ਨਾਲ ਸਾਂਝਾ ਕਰਨਾ। ਦੁਨੀਆਂ ਦੇ ਲੋਕ ਸੋਚਣ, ਨੇਤਨਯਾਹੂ ਇਸ ਵੇਲੇ ਇਜ਼ਰਾਈਲ ਦਾ ਸਭ ਤੋਂ ਅਨਪਾਪੂਲਰ ਪੋਲੀਟੀਸ਼ੀਅਨ ਹੈ ਇਸ ਵੇਲੇ। ਨਿਆਇਕ ਸੁਧਾਰ ਜਿਹੜੇ ਉਹਨੇ ਪ੍ਰਪੋਜ਼ ਕੀਤੇ ਉਹਦੇ ਚ ਉਹ ਚਾਹੁੰਦਾ ਸੀ ਵੀ ਮੇਰਾ ਕੋਈ ਵੀ ਕਾਨੂੰਨ ਮੇਰਾ ਬਣੇ, ਦੇਸ਼ ਦੀ ਸੁਪਰੀਮ ਕੋਰਟ ਨਾ ਉਸ ਕਾਨੂੰਨ ਦੀ ਸਮੀਖਿਆ ਕਰ ਸਕੇ ਤੇ ਨਾ ਉਹਦੇ ਕੋਲੇ ਉਹਨੂੰ ਬਦਲਣ ਦੀ ਸਮਰੱਥਾ ਰਹੀ। ਇਹ ਉਹਨੇ ਨਿਆਇਕ ਸੁਧਾਰ ਲਿਆਂਦਾ। ਬਹੁਤ ਤਿੱਖਾ ਸੰਘਰਸ਼ ਇਜ਼ਰਾਈਲ ਦੇ ਲੋਕੀ ਲੜ ਰਹੇ ਸੀ। ਸੰਭਵ ਹੈ ਉਸ ਸੰਘਰਸ਼ ਤੋਂ ਲੋਕਾਂ ਦਾ ਧਿਆਨ ਪਾਸੇ ਮੋੜਨ ਲਈ ਕੋਈ ਕੁੰਤਰ ਇਜ਼ਰਾਈਲ ਵੱਲੋਂ, ਮੁਸਾਦ ਵੱਲੋਂ, CIA ਵੱਲੋਂ ਘੜੀ ਗਈ ਹੋਵੇ। ਇਹਦੇ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਲੇਕਿਨ ਫਿਰ ਵੀ ਇਹਦੇ ਲਈ ਦੋਸ਼ੀ ਕੌਣ ਹੋਇਆ? ਜੇ ਆਪਾਂ ਜੇ ਗੋਦੀ ਮੀਡੀਆ ਜਿਵੇਂ ਹਮਸ ਹਮਸ ਮੁਸਲਮਾਨ ਮੁਸਲਮਾਨ ਕਰੀ ਜਾਂਦਾ, ਦੇਖਣ ਦੀ ਗੱਲ ਇਹ ਹੈ ਵੀ ਜਿਸ ਦੇਸ਼ ਨੇ ਦਹਾਕਿਆਂ ਤੋਂ ਸੰਤਾਪ ਹੰਡਾਇਆ ਧੱਕੇਸ਼ਾਹੀ ਦਾ। ਦੇਖੋ ਤੁਸੀਂ ਫਲਸਤੀਨ ਦੇ 4 ਨਕਸ਼ੇ ਟਰੈਵਲ ਕਰ ਰਹੇ ਆ ਸੋਸ਼ਲ ਮੀਡੀਆ ਤੇ 49 ਤੋਂ ਲੈ ਕੇ 2023 ਤੱਕ ਦੇ, ਤੇ ਫਲਸਤੀਨੀ ਆਬਾਦੀ ਤਾਂ ਸੁੰਗੇੜ ਕੇ ਉਹਨਾਂ ਨੇ ਮਤਲਬ ਐ ਕਰਕੇ ਵੀ ਜਿਵੇਂ ਫਲਸਤੀਨੀ ਨਾ ਨਿਸ਼ਾਨ ਹੀ ਨੀ ਛੱਡਿਆ ਫਲਸਤੀਨੀਆਂ ਦਾ। ਲਗਾਤਾਰ ਬਸਤੀਆਂ ਬਸਾਈਆਂ ਜਾ ਰਹੀਆਂ ਔਰ ਬਸਤੀਆਂ ਬਸਾਉਣ ਲਈ ਉੱਥੋਂ ਫਲਸਤੀਨੀਆਂ ਨੂੰ ਉਜਾੜਿਆ ਜਾ ਰਿਹਾ। ਇਹ ਮਤਲਬ ਵਰਤਾਰਾ ਪਿਛਲੇ ਕਹਿ ਲਓ 7 ਦਹਾਕਿਆਂ ਤੋਂ ਇਹ ਵਰਤਾਰਾ ਜਿਹੜਾ ਉਹ ਜਾਰੀ ਹੈ। ਤਾਂ ਹੁਣ ਇਹਦੇ ਚ ਹੋਰ ਮਤਲਬ ਉਹਨਾਂ ਕੋਲੇ ਲੋਕਾਂ ਕੋਲੇ ਕੀ ਰਾਹ ਵੀ ਕੀ ਰਹਿ ਗਿਆ? ਅੱਜ ਵੀ ਜੇ ਤੁਸੀਂ ਵੱਡੇ ਖੂਨ ਖਰਾਬੇ ਤੋਂ ਬਚਣਾ ਹੈ, ਜੇ ਜਿਹੜਾ ਸੰਸਾਰ ਅੰਗ ਨੂੰ ਅਮਨ ਨੂੰ ਵੀ ਖਤਰਾ ਪੈਦਾ ਨਾ ਕਰੇ ਆਉਣ ਵਾਲੇ ਸਮੇਂ ਚ, ਕੁਝ ਮੀਡੀਆ ਹਲਕਿਆਂ ਵੱਲੋਂ ਇਹ ਚਰਚਾ ਸ਼ੁਰੂ ਹੋ ਗਈ ਕਿ 3rd ਵਰਲਡ ਵਾਰ ਹੈਜ਼ ਬੀਨ ਆਲਰੇਡੀ ਸਟਾਰਟਡ। ਇਸ ਲਈ ਜੇ ਸ਼ਾਂਤੀ ਸੰਸਾਰ ਨੂੰ ਚਾਹੀਦੀ ਹੈ ਤੇ ਸੰਸਾਰ ਨੂੰ ਦਬਾਅ ਬਣਾਉਣਾ ਪੈਣਾ ਇਜ਼ਰਾਈਲ ਤੇ ਅਮਰੀਕਾ ਤੇ ਪੱਛਮ ਦੇ ਜਿਹੜੇ ਇਜ਼ਰਾਈਲ ਦੇ ਸਹਿਯੋਗੀ ਹੈ। ਫਲਸਤੀਨ ਨਾਲ ਇਨਸਾਫ ਕਰੋ, ਜੰਗ ਬੰਦ ਕਰੋ ਤੇ ਗੱਲਬਾਤ ਦੀ ਮੇਜ਼ ਤੇ ਆਓ। 3 ਗੱਲਾਂ ਤੋਂ ਬਿਨਾਂ ਅੱਜ ਨਾ ਇਜ਼ਰਾਈਲ ਚੈਨ ਨਾਲ ਬੈਠ ਸਕੂਗਾ, ਨਾ ਨਾ ਫਲਸਤੀਨ ਚ ਸ਼ਾਂਤੀ ਰਹਿਣੀ ਹੈ, ਨਾ ਸੰਸਾਰ ਚ ਰਹਿਣੀ ਹੈ। ਇਹਦੀ ਸਭ ਤੋਂ ਵੱਡੀ ਉਦਾਹਰਨ ਧੱਕੇ ਨਾਲ ਤੁਸੀਂ ਕਿਸੇ ਦੇ ਮੱਥੇ ਤੇ ਸ਼ਾਂਤੀ ਲਿਖ ਕੇ ਉਹਨੂੰ ਸ਼ਾਂਤ ਨਹੀਂ ਕਰ ਸਕਦੇ ਜਿੰਨਾ ਚਿਰ ਉਹਦਾ ਹਿਰਦਾ ਨਹੀਂ ਠੜਦਾ। ਇਹ ਅਸੀਂ ਪੰਜਾਬ ਚ ਵੀ ਦੇਖਿਆ, ਇਹ ਅਸੀਂ ਭਾਰਤ ਦੇ ਬਾਕੀ ਭਾਗਾਂ ਚ ਵੀ ਦੇਖਿਆ, ਇਹ ਅਸੀਂ ਸੰਸਾਰ ਚ ਵੀ ਦੇਖ ਰਹੇ ਹਾਂ। ਕੁਰਦਾਂ ਦਾ ਕੋਈ ਦੇਸ਼ ਉਹ ਰਹਿਣ ਨਹੀਂ ਦੇਣਾ ਚਾਹੁੰਦੇ, ਇੱਥੇ ਗੁਆਂਢ ਹੀ ਉਹਨਾਂ ਦੀ ਲੜਾਈ ਕਿਤੇ ਬੰਦ ਥੋੜੀ ਹੋਈ ਹੈ, ਬੱਚਾ ਬੱਚਾ ਲੱਗ ਗਿਆ ਉਹਨਾਂ ਦਾ। ਫਲਸਤੀਨੀ ਵੀ ਆਪਦੀ ਹੋਂਦ ਨੂੰ ਬਚਾਉਣ ਲਈ, ਆਪਦੀ ਆਜ਼ਾਦੀ ਨੂੰ ਬਚਾਉਣ ਲਈ, ਆਪਦੇ ਪਿਆਰੇ ਦੇਸ਼ ਨੂੰ ਬਚਾਉਣ ਲਈ ਧੁਰ ਤੱਕ ਲੜਨਗੇ। ਇੱਕੋ ਇੱਕ ਹੱਲ ਆ ਵੀ ਉਹਨਾਂ ਨਾਲ ਇਨਸਾਫ ਕੀਤਾ ਜਾਵੇ। ਔਰ ਇਹ ਜਿਹੜੀ ਬਕਵਾਸ ਕੀਤੀ ਜਾ ਰਹੀ ਹੈ ਸੋਸ਼ਲ ਮੀਡੀਆ ਤੇ, ਪ੍ਰਿੰਟ ਮੀਡੀਆ ਤੇ, ਡਿਜੀਟਲ ਮੀਡੀਆ ਤੇ, ਸਰਕਾਰਾਂ ਹੁਕਮਰਾਨਾਂ ਦੇ ਜਰਖਰੀਦ ਮੀਡੀਏ ਤੋਂ, ਇਹਨੂੰ ਬੰਦ ਕੀਤਾ ਜਾਵੇ। ਜਸਟੀਫਾਈਡ ਆਵਾਜ਼ ਆ ਜਿਹੜੀ ਉਹ, ਮਤਲਬ ਜਸਟੀਫਾਈਡ ਡਿਬੇਟ ਆ ਜਿਹੜੀ ਉਹ ਛੇੜੀ ਜਾਵੇ। ਸਿੱਧਾ ਜੇ ਯੂਐਨ ਨੂੰ ਇਜ਼ਰਾਈਲ ਨਹੀਂ ਮੰਨਦਾ ਤੇ ਫਿਰ ਦੋਸ਼ੀ ਕੌਣ ਹੈ? ਫਲਸਤੀਨ ਦੋਸ਼ੀ ਹੈ। ਜੇ ਸੰਸਾਰ ਭਾਈਚਾਰੇ ਦਾ ਫੈਸਲਾ ਨੇਤਨਯਾਹੂ ਨਹੀਂ ਮੰਨਦਾ ਤੇ ਫਿਰ ਹਮਸ ਮੁੱਖ ਕਲਨਾਇਕ ਕਿਵੇਂ ਹੋ ਗਿਆ?
ਬਿਲਕੁਲ ਠੀਕ ਹੈ ਜੀ। ਹਮਾਸ ਨੂੰ ਇੱਕ ਇਹ ਵੀ ਹੈ, ਜਦੋਂ ਅਮੈਰੀਕਾ ਨੇ ਅਟੈਕ ਕੀਤੇ ਆ ਇਰਾਕ ਤੇ, ਉਦੋਂ ਵੀ ਤੇ ਯੂਐਨ ਕਹਿੰਦਾ ਪੋਲੀ ਜੀ ਆਵਾਜ਼ ਚ ਕਹਿ ਗਿਆ ਵੀ ਹਾਂ ਭਾਈ ਅਸੀਂ ਸਹਿਮਤ ਤਾਂ ਹੈ ਨੀ ਪਰ ਹੁਣ ਕੀ ਕਰੀਏ ਬਾਈ ਜੀ ਚਲੋ। ਮਤਲਬ ਕਿ ਇਹ ਜਦੋਂ ਤੱਕ ਤੇ ਬਾੜੇ ਤੇ ਆ ਜੇ ਤੇ ਯੂਐਨ ਨੂੰ ਬਹੁਤ ਇਫੈਕਟਿਵ ਹੋ ਜਾਂਦਾ ਹੈ, ਪਰ ਕੁਛ ਪਾਸਿਆਂ ਦੇ ਵਿੱਚ ਯੂਐਨ ਨੂੰ ਬੇਚਾਰਾ ਗਰੀਬ ਹੀ ਵੜ ਕੇ ਰਹਿ ਜਾਂਦਾ ਕਿ ਕੋਈ ਮੇਰੀ ਸੁਣਦਾ ਤਾਂ ਹੈ ਨੀ, ਹਨਾ।
ਬਿਲਕੁਲ, ਯੂਐਨ ਜਿਵੇਂ ਜਿਵੇਂ ਸਾਮਰਾਜੀ ਮੁਲਕਾਂ ਦਾ, ਖਾਸ ਕਰਕੇ ਅਮਰੀਕਾ ਦਾ ਤੇ ਨਾਟੋ ਸਹਿਯੋਗੀਆਂ ਦਾ ਜਿਵੇਂ ਬੰਦੀ ਹੁੰਦਾ, ਲੇਕਿਨ ਮੈਂ ਜਿਹੜੀ ਗੱਲ ਤੇ ਮੈਂ ਆਉਣਾ ਚਾਹੁੰਦਾ ਉਹ ਇਹ ਆ ਵੀ ਅਫਗਾਨਿਸਤਾਨ ਕੈਪਚਰ ਕਰੀ ਰੱਖਿਆ ਫਿਰ ਅਮਰੀਕਾ ਨੇ, ਭੱਜਣਾ ਨੀ ਪਿਆ, ਭੱਜਣਾ ਨੀ ਪਿਆ। ਜੋ ਥੂ ਥੂ ਹੋਈ ਸਾਰੀ ਦੁਨੀਆਂ ਚ, ਔਰ ਵੀਅਤਨਾਮ ਚੋਂ ਭੱਜਣਾ ਨੀ ਸੀ ਪਿਆ, ਵੀਅਤਨਾਮ ਚੋਂ ਨੀ ਸੀ ਭੱਜਿਆ। ਇਜ਼ਰਾਈਲ ਕਿਤੇ ਕਿੰਨਾ ਵੀ ਸ਼ਕਤੀਸ਼ਾਲੀ ਹੋਵੇ, ਇਹ ਧੱਕਾ ਨਹੀਂ ਚੱਲਣਾ ਜੀ।
ਤੇ ਅੱਛਾ, ਤੁਸੀਂ ਸਰ ਬਹੁਤ ਲੰਮੇ ਸਮੇਂ ਤੋਂ ਮਾਹੀਪਾਲ ਜੀ ਦੇਖ ਰਹੇ ਹੋ, ਵੀਅਤਨਾਮ ਦੇਖਿਆ ਹੋਇਆ, ਹੋਰ ਦੁਨੀਆ ਦੇ ਕੋਨਫਲਿਕਟ ਦੇਖਿਆ, ਰੀਸੈਂਟਲੀ ਬਹੁਤ ਵੱਡਾ ਇਹ ਆਇਆ ਹੈ ਜਿਹੜਾ ਅਫਗਾਨਿਸਤਾਨ ਵਾਲਾ, ਜਿੱਥੇ ਕੋਈ $3 trillion ਤੱਕ ਦੀ ਵੀ ਅਮਾਊਂਟ ਇਹ ਕਹਿ ਦਿੰਦੇ ਆ ਜਿਹਦੇ ਵਿੱਚ ਇਹਨਾਂ ਨੇ ਪੈਸਾ ਖਰਚ ਦਿੱਤਾ, ਹੈਨਾ ਜੀ। ਤੇ ਫਿਰ ਤੁਸੀਂ ਇਰਾਕ ਦਾ ਹਸ਼ਰ ਦੇਖ ਲਿਆ, ਹਨਾ, ਵੀ ਇਰਾਕ ਨਾਲ ਕੀ ਕੀਤਾ, ਲੀਬੀਆ ਨੂੰ ਵੀ ਬਰਬਾਦ ਕੀਤਾ, ਅਸੀਂ ਬਹੁਤ ਕੁਛ ਦੇਖ ਰਹੇ ਹਾਂ, ਸਾਡੀ ਅੱਖਾਂ ਸਾਹਮਣੇ ਵਾਪਰ ਰਿਹਾ। ਫਿਰ ਇਹਨਾਂ ਨੇ ਯੂਕਰੇਨ ਨੂੰ ਦੁਨੀਆਂ ਦੇ ਵਿੱਚ ਕਿਹਾ ਕਿ ਰੂਸ ਦੇ ਜ਼ੁਲਮਾਂ ਦੀ ਕਹਾਣੀ ਪੇਸ਼ ਕਰਕੇ, ਯੂਕਰੇਨ ਦੀ ਸਟੋਰੀ ਵੀ ਇਹ ਆ ਰਿਹਾ ਬਾਰ ਬਾਰ ਕਿ ਸੈੱਲ ਨਹੀਂ ਹੋ ਰਹੀ, ਕਿ ਲੋਕਾਂ ਚ ਉਵੇਂ ਮਾਲ ਵਿਕਿਆ ਨੀ। ਜਿਵੇਂ ਇਰਾਕ ਦਾ ਜਿਹੜਾ ਪ੍ਰਚਾਰ ਸੀ ਨਾ ਜੀ, ਉਹ ਬਹੁਤ ਵਧੀਆ ਵਿਕ ਗਿਆ ਸੀ, ਹਾਲਾਂਕਿ ਵੀਅਤਨਾਮ ਦਾ ਵੀ ਨੀ ਵਿਕਿਆ। ਅਫਗਾਨਿਸਤਾਨ ਚ 20-22 ਸਾਲ ਕੰਮ ਕਰ ਲਿਆ, ਆਪਣੇ ਕਾਰੋਬਾਰ ਸੈੱਟ ਕਰ ਲਏ, ਇਹ ਕੀ ਰੀਸੈਂਟ ਜਿਹੜਾ ਹੁਣ ਉੱਥੇ ਦਾ ਫੇਲੀਅਰ ਆ, ਉਹ ਤੋਂ ਬਾਅਦ ਫਿਲਿਸਤੀਨ ਵਾਲੇ ਵਿੱਚ ਜੇ ਆ ਕੇ ਇਹਨਾਂ ਨੇ ਗੱਲਬਾਤ ਸ਼ੁਰੂ ਕੀਤੀ ਹੈ, ਵਿਰੋਧ ਵੀ ਹੋ ਰਹੇ ਨੇ, ਪਰ ਜਿਹੜੀਆਂ ਦੁਨੀਆਂ ਭਰ ਦੀਆਂ ਸਰਕਾਰਾਂ ਨੇ ਕਿ ਉਹ ਆਪਣੇ ਲੋਕਾਂ ਦੀ ਤਰਜਮਾਨੀ ਕਰਦੀਆਂ ਕਿਤੇ ਦਿਖਾਈ ਨਹੀਂ ਦੇ ਰਹੀਆਂ। ਮੈਂ ਜਿੱਥੇ ਕਿਤੇ ਵੀ ਹੁਣ ਦੇਖ ਰਿਹਾ, ਚਾਹੇ ਇੰਡੀਆ ਚ ਗੱਲ ਕਰਾਂ ਕਿ ਲੋਕ ਹੋਰ ਸੋਚਦੇ ਆ, ਸਰਕਾਰ ਚ ਬੈਠੇ ਬੰਦੇ ਹੋਰ ਸੋਚਦੇ ਆ, ਬਹੁਤ ਥਾਵਾਂ ਤੇ ਇਹ ਗੱਲ ਦੇਖ ਰਹੀ ਆ। ਫਿਰ ਦੁਨੀਆਂ ਚ ਡੈਮੋਕ੍ਰੇਸੀ ਬਾਰੇ ਵੀ ਇੱਕ ਰਿਪੋਰਟ ਆਈ ਸੀ ਕਿ ਅਸਲ ਚ ਡੈਮੋਕ੍ਰੇਸੀ ਹੈ ਹੀ ਨਹੀਂ
ਜੀ। ਬਿਲਕੁਲ ਤੁਸੀਂ ਠੀਕ ਕਿਹਾ,
ਹਾਂਜੀ,
ਮੈਂ ਜਿਵੇਂ ਪਹਿਲਾਂ ਕਿਹਾ ਵੀ ਲੋਕਾਂ ਦਾ ਨਜ਼ਰੀਆ ਹੋਰ ਹੁੰਦਾ ਹੈ, ਸ਼ਾਇਦ 20 ਸਾਲ ਪਹਿਲਾਂ ਅਸੀਂ ਇਮੈਜਿਨ ਨਾ ਕਰਦੇ ਵੀ ਨਾਟੋ ਦੇਸ਼ਾਂ ਚ, ਜਿੱਥੇ ਨਾਟੋ ਦੇ ਅੱਡੇ ਹੈ, ਉੱਥੇ ਇਸ ਗੱਲ ਲਈ ਮੁਜ਼ਾਹਰੇ ਹੋਣ ਵੀ ਤੁਸੀਂ ਨਾਟੋ ਤੇ ਅਮਰੀਕਾ ਆਪਦੇ ਮੁਨਾਫੇ ਲਈ, ਆਪਦੇ ਲਾਭਾਂ ਲਈ ਯੂਕਰੇਨ ਰੂਸ ਜੰਗ ਛੇੜੇ ਜਾਣ ਦਾ ਜ਼ਿੰਮੇਵਾਰ ਹੈ, ਤੇ ਇਹਨੇ ਸਾਡੀ ਆਰਥਿਕਤਾ ਤਬਾਹ ਕਰਤੀ। ਜੇ ਸਾਡੇ ਘਰਾਂ ਚ ਗੈਸ ਹੈ ਨੀ, ਰੋਸ਼ਨੀ ਹੈ ਨੀ, ਜੇ ਸਾਡੇ ਚੁੱਲ੍ਹੇ ਨੀ ਬਲਦੇ, ਜੇ ਸਾਡੇ ਦੇਸ਼ਾਂ ਚ ਮਹਿੰਗਾਈ ਵਧੀ ਹੈ, ਤਾਂ ਇਹਦੇ ਲਈ ਰੂਸ ਯੂਕਰੇਨ ਜੰਗ ਤਾਂ ਜ਼ਿੰਮੇਵਾਰ ਹੈ, ਪਰ ਰੂਸ ਯੂਕਰੇਨ ਜੰਗ ਦੇ ਜ਼ਿੰਮੇਵਾਰ ਨਾਟੋ ਤੇ ਅਮਰੀਕਾ ਹੈ। ਇਹ 20 ਸਾਲ ਪਹਿਲਾਂ ਅਸੀਂ ਇਮੈਜਿਨ ਨਹੀਂ ਸੀ ਕੀਤਾ ਵੀ ਇਹ ਮੁਜ਼ਾਹਰੇ ਹੋਣਗੇ, ਲੇਕਿਨ ਹੁਣ ਸਾਰੇ ਯੂਰਪ ਚ ਹੋ ਰਹੇ, ਸਾਰੇ ਯੂਰਪ ਚ ਹੋ ਰਹੇ ਹੈ, ਹੈਨਾ। ਔਰ ਕਮਾਲ ਦੀ ਗੱਲ ਹੈ, ਲੋਕ ਲੜਦੇ ਆਰਥਿਕ ਮੁੱਦਾ ਲਈ ਹੈ, ਲੇਕਿਨ ਨਿਸ਼ਾਨਾ ਨਾਟੋ ਨੂੰ ਬਣਾਉਂਦੇ ਆ, ਨਿਸ਼ਾਨਾ ਨਾਟੋ ਨੂੰ ਬਣਾਉਂਦੇ ਆ। ਅੱਜ ਵੀ ਮੈਂ ਕਹਿਣਾ ਚਾਹੁੰਦਾ ਹੁਕਮਰਾਨ ਤੇ ਲੋਕ ਵੱਖੋ ਵੱਖਰਾ ਸੋਚਦੇ ਆ। ਹੁਕਮਰਾਨ ਤਾਂ ਇਹ ਸੋਚਦੇ ਆ ਕਿ ਰੂਸ ਯੂਕਰੇਨ ਜੰਗ, ਜੇ ਮਤਲਬ ਇਹਦੇ ਚ ਯੂਕਰੇਨ ਦੀ ਜਿੱਤ ਹੁੰਦੀ ਹੈ ਤਾਂ ਯੂਕਰੇਨ ਇੱਕ ਕਟਪੁਤਲੀ ਹੋਏਗਾ, ਉੱਥੋਂ ਦੇ ਥੱਲੜੇ ਜਿਹੜੇ ਤੇਲ ਤੇ ਗੈਸ ਹੈ ਉਹਦੇ ਭੰਡਾਰਾਂ ਤੇ ਕਬਜ਼ਾ ਹੋਏਗਾ ਅਮਰੀਕਾ ਦਾ, ਤੇ ਦੂਜਾ ਜਿਹੜੀ ਜਿਹੜੇ ਵਾਰ ਮਟੀਰੀਅਲ ਮੈਨੂਫੈਕਚਰਰਸ ਅਮਰੀਕਾ ਦੇ ਉਹਨਾਂ ਦੇ ਹਥਿਆਰ ਵਿਕਣਗੇ, ਉਹ ਇਸ ਪੱਖੋਂ ਸੋਚਦੇ ਆ, ਲੇਕਿਨ ਰੋਅ ਲੋਕ ਰੋਜੀ ਰੋਟੀ ਪੱਖੋਂ ਸੋਚਦੇ ਆ। ਹੈਲੋ,
ਹਾਂਜੀ ਮੈਂ ਸੁਣ ਰਿਹਾ। ਹਾਂਜੀ ਹਾਂਜੀ ਹਾਂਜੀ,
ਲੋਕ ਰੋਜੀ ਰੋਟੀ ਪੱਖੋਂ ਸੋਚਦੇ ਆ, ਇਸ ਲਈ ਮੈਂ ਕਹਿ ਰਿਹਾ ਕਿ ਅੱਜ ਬੜੇ ਦੇਰ ਬਾਅਦ, ਖਾਸ ਕਰਕੇ ਸੋਵੀਅਤ ਯੂਨੀਅਨ ਦੇ ਕਲੈਪਸ ਤੋਂ ਬਾਅਦ ਇਹ ਦ੍ਰਿਸ਼ ਦੇਖਣ ਨੂੰ ਮਿਲ ਰਿਹਾ ਕਿ ਪਾਰਲੀਮੈਂਟਾਂ ਚ, ਅਸੈਂਬਲੀਆਂ ਚ ਗੱਲਾਂ ਹੋਰ ਹੋ ਰਹੀਆਂ, ਲੇਕਿਨ ਲੋਕਾਂ ਦੀਆਂ ਸੱਥਾਂ ਚ ਗੱਲਾਂ ਹੋਰ ਹੋ ਰਹੀਆਂ, ਚਾਹੇ ਉਹ ਅਫਗਾਨਿਸਤਾਨ ਦਾ ਮਸਲਾ ਹੋਵੇ, ਚਾਹੇ ਉਹ ਹੁਣ ਇਰਾਕ ਦੇ ਸਵਾਲ ਤੇ ਵੀ ਹੁਣ ਲੋਕਾਂ ਨੇ ਕਹਿਣਾ ਸ਼ੁਰੂ ਕਰਤਾ ਵੀ ਕੋਰਾ ਝੂਠ ਬੋਲਿਆ ਗਿਆ ਵੀ ਉਹਦੇ ਕੋਲ ਕੈਮੀਕਲ ਵੈਪਨ ਹੈ, ਕੈਮੀਕਲ ਵੈਪਨ ਤਾਂ ਨਿਕਲੇ ਨੀ। ਯੂਐਨ ਨੂੰ ਵੀ ਕਹਿਣਾ ਪੈ ਗਿਆ ਵੀ ਐਵੇਂ ਹੀ ਝੂਠ ਮਾਰਤਾ ਉਹਨਾਂ ਨੇ, ਨਾਟੋ ਸਹਿਯੋਗੀਆਂ ਨੇ ਤੇ ਅਮੈਰੀਕਾ ਨੇ, ਤੇ ਫਲਸਤੀਨ ਦਾ ਸੱਚ ਵੀ ਲੋਕਾਂ ਦੇ ਸਾਹਮਣੇ ਅੱਜ ਭਾਵੇਂ ਉਨੀ ਸਪੀਡਲੀ ਨਹੀਂ ਆ ਰਿਹਾ, ਕਿਉਂਕਿ ਮੌਤਾਂ ਵੱਡਾ ਮਸਲਾ ਹੁੰਦਾ ਹੈ, ਇਹ ਮਨੁੱਖੀ ਦਿਮਾਗ ਨੂੰ ਬਦਲਾ ਦਿੰਦੀ ਹੈ, ਲੇਕਿਨ ਦਿਨੋ ਦਿਨ ਜਦੋਂ ਵਿਚਾਰਾਂ ਦਾ ਭੇੜ ਚੱਲੂਗਾ ਤੇ ਫਲਸਤੀਨ ਦਾ ਪੱਖ ਵੀ ਲੋਕਾਂ ਦੇ ਸਾਹਮਣੇ ਆਊਗਾ ਕਿ ਮਸਲਾ ਕੱਲਾ ਹਮਸ ਦਾ ਨਹੀਂ, ਅਸਲੀ ਮਸਲਾ ਫਲਸਤੀਨ ਨਾਲ ਵਰਿਆਂ ਤੋਂ ਦਹਾਕਿਆਂ ਤੋਂ ਜਾਰੀ ਧੱਕੇ ਦਾ ਹੈ, ਫਲਸਤੀਨ ਦੀ ਆਜ਼ਾਦੀ ਦਾ ਮਸਲਾ ਹੈ, ਫਲਸਤੀਨੀ ਲੋਕਾਂ ਦੇ ਬੁਨਿਆਦੀ ਅਧਿਕਾਰਾਂ ਦਾ ਮਸਲਾ ਹੈ।
ਸਾਡੇ ਇੱਕ ਲਿਸਨਰ ਨੇ ਜੀ ਨਵੀਦ ਰਾਣਾ ਸਾਹਿਬ ਸਵੀਡਨ ਤੋਂ, ਉਹਨਾਂ ਨੇ ਤੁਹਾਨੂੰ ਸਲਾਮ ਭੇਜਿਆ, ਕਹਿੰਦੇ ਤੁਸੀਂ ਬਹੁਤ ਬੋਲਡ ਤੇ ਬੜਾ ਪੱਕਾ ਸਟੈਂਡ ਲੈ ਰਹੇ ਹੋ ਆਪਣੀ ਗੱਲ ਕਹਿਣ ਦੀ।
ਰਾਣਾ ਜੀ ਨੂੰ ਮੇਰੇ ਵੱਲੋਂ ਵੀ ਸਲਾਮ, ਉਹਨਾਂ ਦੇ ਪਰਿਵਾਰ ਨੂੰ ਮੇਰੇ ਵੱਲੋਂ ਸ਼ੁਭੇਚਾਵਾਂ।
ਸ਼ੁਕਰੀਆ। ਤੇ ਅੱਛਾ ਸਰ, ਮੈਂ ਇੱਕ ਚੀਜ਼ ਦੇਖੀ ਹੈ ਇਹਨਾਂ ਦਿਨਾਂ ਦੇ ਵਿੱਚ, ਨਾ ਮੈਂ ਪਿੱਛੇ ਜੇ ਇੱਕ ਕਿਤਾਬ ਪੜ੍ਹੀ ਸੀ ਅੱਧੀ ਕੁ ਜੀ, ਬੜੀ ਪਹਿਲਾਂ ਆਈ ਸੀ ਆਪਣੇ ਕੋਲੇ, ਵਾਸ਼ਿੰਗਟਨਸ ਸੀਕ੍ਰੇਟ ਵਾਰ ਅਗੇਂਸਟ ਅਫਗਾਨਿਸਤਾਨ, ਇਹ ਅਮੈਰੀਕਨ ਜਰਨਲਿਸਟ ਸੀਗੇ ਜੀ ਫਿਲਿਪ ਬਨੋਸਕੀ। ਇਹ ਕਿਤਾਬ ਜਦੋਂ ਹੁਣ ਪੜ੍ਹੀ ਆ ਤੇ ਇਹ ਲੱਗਦਾ ਸੀ ਕਿ 1978 ਵੇਲੇ ਦੇ ਅਫਗਾਨਿਸਤਾਨ ਦੇ ਵਿੱਚ ਉਦੋਂ ਮੀਡੀਆ ਨੇ ਕਿਵੇਂ ਪ੍ਰਪੰਚ ਰਚੇ ਆ, ਕਿਸ ਤਰ੍ਹਾਂ ਇੱਕ ਸੀਨ ਕ੍ਰੀਏਟ ਕੀਤਾ ਜਾਂਦਾ ਹੈ ਕਿ ਅਫਗਾਨਿਸਤਾਨ ਦੀ ਤਿਆਰੀ ਵਿੱਢੀ ਗਈ ਸੀ ਸਰ ਬਰਬਾਦੀ ਦੀ ਰਾਹ ਬਣਾਉਣ ਵਾਸਤੇ, ਤੇ ਉਹ ਬਰਬਾਦੀ ਤੋਂ ਬਾਅਦ ਜਦੋਂ ਅਮੈਰੀਕਾ ਦੇ ਜਹਾਜ਼ ਵਾਪਸ ਨਿਕਲਿਆ, ਮੈਂ ਉਦੋਂ ਇਹ ਕਿਤਾਬ ਪੜ੍ਹੀ ਹੈ। ਪਰ ਇਹ ਤਾਂ ਗੱਲ ਠੀਕ ਨੀ ਨਾ ਕਿ ਮੈਨੂੰ ਇੱਕ ਵਰਤਾਰਾ ਸਮਝਣ ਲਈ 40 ਸਾਲ ਲੱਗ ਜਾਣ ਤੇ 40 ਸਾਲਾਂ ਚ ਤਾਂ ਇਹ ਲੁਟੇਰੇ ਆਪਣਾ ਕੰਮ ਕਰ ਜਾਂਦੇ ਨੇ ਜੀ। ਤੇ ਲੋਕਾਂ ਦੀ ਸਮਝ ਦੀ ਮੈਂ ਗੱਲ ਕਰਦਾ ਕਿ ਤੁਸੀਂ ਚੈਲੰਜ ਦੀ ਗੱਲ ਕਰਦੇ ਹੋ, ਮੀਡੀਆ ਇਹਨਾਂ ਦੇ ਕੋਲ ਹੈ, ਪ੍ਰੋਪੇਗੈਂਡਾ ਇਹਨਾਂ ਦੇ ਕੋਲ ਹੈ, ਤੇ ਜਿਵੇਂ ਅੱਜ ਵੀ ਮੈਂ ਤੁਹਾਨੂੰ ਸ਼ੁਰੂਆਤ ਵਿੱਚ ਵੀ ਇਹ ਗੱਲ ਦੱਸੀ ਸੀ ਕਿ ਇੰਡੀਆ ਦੇ ਵਿੱਚ ਦੁਸ਼ਪ੍ਰਚਾਰ ਹੈ ਜਿਹੜਾ ਉਹ ਜ਼ਿਆਦਾ ਹੋ ਰਿਹਾ, ਕਿਉਂਕਿ ਸਾਡੀਆਂ ਵੋਟਾਂ ਵੀ ਨੇ, ਸਾਡੇ ਹਿੰਦੂ ਮੁਸਲਮਾਨ ਦੇ ਆਧਾਰ ਤੇ ਲੋਕਾਂ ਨੂੰ ਵੰਡਣਾ ਹੈ। ਪਰ ਇਸ ਤੋਂ ਗੱਲ ਗਾਹਾਂ ਗਈ ਵੀ ਹੈ ਜੀ, ਜਦੋਂ ਮੈਂ ਪ੍ਰੋਟੈਸਟ ਦੇਖਦਾ ਲੋਕਾਂ ਦੇ, ਲੋਕਾਂ ਦੀ ਕ੍ਰਾਈਸਿਸ ਦੇਖਦਾ ਹੈ, ਯੂਰਪ ਦੇ ਲੋਕਾਂ ਦੀ ਕ੍ਰਾਈਸਿਸ ਦੇਖ ਰਿਹਾ ਹੈ, ਕਿ ਲੋਕ ਇਹਨਾਂ ਗੱਲਾਂ ਤੋਂ ਉੱਭਰ ਕੇ ਮੂਹਰੇ ਆਉਣਗੇ ਕਿ ਇਹ ਸਾਨੂੰ ਹਿੰਦੂ ਸਿੱਖ ਅਰਬੀ ਤੇ ਯਹੂਦੀ ਦੀਆਂ ਵੰਡੀਆਂ ਦੇ ਵਿੱਚ ਪਾ ਕੇ ਇਹ ਕਿਤੇ ਹੋਰ ਹੀ ਆਪਣਾ ਰੋਟੀਆਂ ਸੇਕੀ ਜਾਂਦੇ ਨੇ। ਉਸ ਕਹਾਣੀ ਦੀ ਅੱਗੇ ਵਰਲਡ ਮੈਪ ਤੇ ਸਰ ਕੋਈ ਲੀਡਰ ਸੀਗੇ ਜਿਹੜੇ ਗੱਲਾਂ ਚੁੱਕ ਰਹੇ ਸੀ, ਅੱਜ ਵਰਲਡ ਮੈਪ ਦੇ ਉੱਪਰ ਉਸ ਤਰ੍ਹਾਂ ਦੇ ਲੀਡਰ ਜਿਵੇਂ ਕਿਸੇ ਟਾਈਮ ਚ ਤੁਸੀਂ ਫਿਡਲ ਕੈਸਟਰੋ ਆ, ਇੱਧਰ ਯਾਸਰ ਅਰਾਫਾਤ ਆ, ਉੱਧਰ ਨੈਲਸਨ ਮੰਡੇਲਾ ਹੈ, ਇੱਕ ਦੌਰ ਜਿਹਾ ਦਿਖਦਾ ਸੀ। ਅੱਜ ਕੱਲ ਹੁਣ ਜਾਂ ਰਸ਼ੀਆ ਚਾਈਨਾ ਦੇ ਵਿੱਚ ਤਾਂ ਉਦਾਂ ਦੀ ਗੱਲ, ਉਹ ਤਾਂ ਕੌਨਫਲਿਕਟ ਚ ਦਿਖਦੇ ਨੇ। ਕੀ ਤੁਹਾਨੂੰ ਲੱਗਦਾ ਕਿ ਯਾਸਰ ਅਰਾਫਾਤ ਤੋਂ ਬਾਅਦ ਇੱਕ ਬਹੁਤ ਵੱਡਾ ਹਿਊਜ ਗੈਪ ਹੈ, ਤੇ ਹੁਣ ਇਹ ਕਿਵੇਂ ਖੱਪਾ, ਇਹਨੂੰ ਲੀਡਰਸ਼ਿਪ ਕੌਣ ਦਊਗਾ ਜੀ?
ਦੇਖੋ, ਸੰਘਰਸ਼ਾਂ ਚ ਲੀਡਰਸ਼ਿਪ ਹਰ ਦੌਰ ਚ ਪੈਦਾ ਹੁੰਦੀ ਹੈ। ਮੈਂ ਇੱਕ ਬਹੁਤ ਹੀ ਛੋਟਾ ਮੂੰਹ ਵੱਡੀ ਗੱਲ ਕਹਿ ਰਿਹਾ, 1905 ਦਾ ਰਸ਼ੀਆ ਦਾ ਇਨਕਲਾਬ ਜਿਹੜਾ ਫੇਲ ਹੋਇਆ, ਉਸ ਵੇਲੇ ਵਲਾਦੀਮੀਰ ਲੈਨਿਨ ਕੋਈ ਰੂਸ ਦਾ ਬਹੁਤ ਵੱਡਾ ਲੀਡਰ ਨਹੀਂ, ਹੋਰ ਲੀਡਰ ਸੀ। ਪਰ ਜਦੋਂ ਇਨਕਲਾਬ ਦੀ ਲਹਿਰ ਚੜੀ, ਕਾਂਗ ਚੜੀ, ਤੇ ਫਿਰ ਇਹ ਵਲਾਦੀਮੀਰ ਲੈਨਿਨ ਹੀ ਅਨਚੈਲੇਂਜਡ ਲੀਡਰ, ਇਨਕਲਾਬ ਦੀ ਅਗਵਾਈ ਕਰਨ ਵਾਲਾ ਬਣ ਗਿਆ, ਨਾਲ ਉਹਦੀ ਟੀਮ ਵੀ ਸੀ। ਇਸੇ ਤਰ੍ਹਾਂ ਭਾਰਤ ਚ ਜਦੋਂ ਆਜ਼ਾਦੀ ਸੰਗਰਾਮ, ਸੁਤੰਤਰਤਾ ਸੰਗਰਾਮ ਸ਼ੁਰੂ ਹੋਇਆ, ਕੋਈ ਬਹੁਤ ਵੱਡੇ ਨਾਂ, ਕੋਈ ਬਹੁਤ ਵੱਡੀਆਂ ਹਸਤੀਆਂ ਨਹੀਂ ਸੀ, ਅਪਰ ਮਿਡਲ ਕਲਾਸ ਜਾਂ ਇੰਡੀਅਨ ਰਿਚ ਕਲਾਸ ਦੇ ਕੁਝ ਨੁਮਾਇੰਦੇ ਸੀ, ਫੈਸ਼ਨੇਬਲ ਗੱਲਾਂ ਕਰਦੇ ਸੀ ਵੀ ਸਾਨੂੰ ਵੀ ਅਧਿਕਾਰ ਚਾਹੀਦੇ। ਲੇਕਿਨ ਅਸੀਂ ਦੇਖਿਆ ਵੀ ਆਜ਼ਾਦੀ ਦੀ ਲੜਾਈ ਨੇ ਐਸੇ ਐਸੇ ਨਾਯਾਬ ਕੋਹਿਨੂਰ ਵਰਗੇ ਹੀਰੇ ਪੈਦਾ ਕੀਤੇ, ਜਿਨ੍ਹਾਂ ਚ ਭਗਤ ਸਿੰਘ ਹੈ, ਗਦਰੀ ਬਾਬੇ ਹੈ, ਜਿਹੜੇ ਰੋਟੀ ਕਮਾਉਣ ਲਈ ਗਏ ਸੀ ਵਿਦੇਸ਼ਾਂ ਚ। ਫਿਰ ਇਸੇ ਤਰ੍ਹਾਂ ਅਫਰੀਕਾ ਦਾ ਸੰਘਰਸ਼ ਹੈ। ਅੱਜ ਦੇ ਦੌਰ ਚ ਤੁਸੀਂ ਜਦੋਂ ਬ੍ਰਾਜ਼ੀਲ ਦੀ ਜਾਂ ਲੈਟਿਨ ਅਮਰੀਕੀ ਦੇਸ਼ਾਂ ਦੀ ਗੱਲ ਕਰਦੇ ਹੋ, ਤੇ ਅੱਜ ਦੇ ਦੌਰ ਚ ਜਿਹੜੇ ਅਮਰੀਕਾ ਵਿਰੋਧੀ ਲੋਕ ਆ ਉਹਨਾਂ ਦੀ ਚਰਚਾ ਜ਼ਿਆਦਾ ਹੈ, ਮੁਕਾਬਲੇ ਉਹਨਾਂ ਦੇ ਜਿਹੜੇ ਪ੍ਰੋ ਅਮਰੀਕਾ ਉਹਨਾਂ ਦੇ ਮੁਕਾਬਲੇ। ਇਸੇ ਤਰ੍ਹਾਂ ਲੀਡਰਸ਼ਿਪ ਨਵੀਂ ਪੈਦਾ ਹੋਏਗੀ। ਮੈਂ ਤੁਹਾਡੀ ਗੱਲ ਜਿਹੜੀ ਤੁਸੀਂ ਕਹੀ ਹੈ ਨਾ ਵੀ ਲੋਕਾਂ ਨੂੰ 40 ਸਾਲ ਲੱਗ ਗਏ, ਇਹਦਾ ਇੱਕ ਬੁਨਿਆਦੀ ਮੈਂ ਕਾਰਨ ਅੱਜ ਬੜਾ ਮੌਕਾ ਮਿਲਿਆ ਤੁਹਾਡੇ ਇੰਨਾ ਸੋਹਣਾ ਨੁਕਤਾ ਤੁਸੀਂ ਉਭਾਰਿਆ। ਸਾਮਰਾਜ ਆ ਜਿਹੜਾ ਵਿੱਤੀ ਪੂੰਜੀ ਆ ਜਿਹੜਾ ਇਹ ਮੋਨੋਪੋਲਿਸਟ ਹੈ, ਇਹ ਦੁਨੀਆਂ ਤੇ ਕਬਜ਼ਾ ਕਰਦਾ। ਸਾਮਰਾਜ ਨੇ ਹੀ ਨਵ ਜਿਹੜਾ ਬਸਤੀਵਾਦੀ ਦੌਰ ਸ਼ੁਰੂ ਕੀਤਾ ਸੀ। ਜਦੋਂ ਪੂੰਜੀਵਾਦੀ ਦੇਸ਼ ਸਾਮਰਾਜੀ ਬਣ ਗਏ, ਵਿੱਤੀ ਪੂੰਜੀ ਦੇ ਪੱਧਰ ਤੇ ਵਿਕਾਸ ਕਰ ਗਏ, ਤਾਂ ਇਹਨਾਂ ਨੇ ਦੂਜੇ ਦੇਸ਼ਾਂ ਨੂੰ ਗੁਲਾਮ ਬਣਾਉਣਾ ਸ਼ੁਰੂ ਕੀਤਾ ਸੀ। ਬਦਕਿਸਮਤੀ ਇਹ ਆ ਕਿ ਸਾਮਰਾਜ ਦਾ ਕਰੈਕਟਰ ਦੁਨੀਆਂ ਦੇ ਲੋਕਾਂ ਨੂੰ ਸਮਝਾਇਆ ਨਹੀਂ ਜਾ ਸਕਿਆ। ਉਹ ਆਪਦੇ ਆਪ ਨੂੰ ਸੰਸਾਰ ਦੀ ਸਭ ਤੋਂ ਵੱਡੀ ਡੈਮੋਕਰੇਸੀ ਦੇ ਤੌਰ ਤੇ ਪੇਸ਼ ਕਰ ਰਹੇ, ਜਦਕਿ ਡੈਮੋਕਰੇਸੀ ਉਹਨਾਂ ਦੀ ਨਾ ਸੰਸਾਰ ਲਈ ਹੈ, ਸੰਸਾਰ ਦੇ ਗਰੀਬ ਦੇਸ਼ਾਂ ਲਈ, ਤੇ ਨਾ ਹੀ ਉਹਨਾਂ ਦੀ ਡੈਮੋਕਰੇਸੀ ਅਮੈਰੀਕਨ ਮਾਸਿਸ ਲਈ ਹੈ, ਖਾਸ ਕਰਕੇ ਜਿਹੜੇ ਡਾਊਨ ਟ੍ਰਾਊਡਨ ਤੇ ਬਲੈਕ ਪਾਪੂਲੇਸ਼ਨ ਹੈ ਅਮੈਰੀਕਾ ਦੀ, ਉਹਨਾਂ ਲਈ ਕੋਈ ਡੈਮੋਕਰੇਸੀ ਨਹੀਂ। ਮਤਲਬ ਤਾਨਾ ਸ਼ਾਹੀ ਨਾਲੋਂ ਵੀ ਜੇ ਕੋਈ ਭੱਦੀ ਸ਼ਾਸਨ ਪੱਧਤੀ ਆਪਾਂ ਕਹੀਏ ਤਾਂ ਉਹ ਹੈ। ਔਰ ਇਹ ਇੱਥੋਂ ਤੱਕ ਸਵਾਰਥੀ ਹੈ ਕਿ ਇਹ ਆਪਦੇ ਵਿਰੋਧਾਂ ਚੋਂ ਵੀ ਜੰਗ ਛੇੜਦੇ ਆ ਦੁਨੀਆਂ ਤੇ ਆਪਦੇ ਵਿਰੋਧਾਂ ਚ। ਅਸੀਂ ਇਹ ਬੁਨਿਆਦੀ ਨੁਕਤਾ ਅੱਜ ਲੋੜ ਹੈ ਵੀ ਸਾਮਰਾਜ ਦਾ ਕਰੈਕਟਰ ਲੋਕਾਂ ਨੂੰ ਸਮਝਾਇਆ ਜਾਵੇ। ਜੇ ਸਾਮਰਾਜ ਦਾ ਕਰੈਕਟਰ ਲੋਕਾਂ ਨੂੰ ਸਮਝ ਨਹੀਂ ਆਉਂਦਾ ਤੇ ਇਹ ਕਦੇ ਅਫਗਾਨਿਸਤਾਨ ਚ ਦਖਲ ਅੰਦਾਜ਼ੀ ਕਰੇਗਾ, ਕਦੇ ਫਲਸਤੀਨ ਚ ਕਰੇਗਾ, ਕਦੇ ਇਰਾਕ ਚ ਕਰੇਗਾ, ਤੇ ਕਦੇ ਭਾਰਤ ਨੂੰ ਉਕਸਾਏਗਾ ਕਿ ਤੇਰਾ ਸਭ ਤੋਂ ਵੱਡਾ ਦੁਸ਼ਮਣ ਪਾਕਿਸਤਾਨ ਹੈ, ਤੇਰਾ ਸਭ ਤੋਂ ਵੱਡਾ ਦੁਸ਼ਮਣ ਬੰਗਲਾਦੇਸ਼ ਹੈ, ਲੰਕਾ ਹੈ, ਚੀਨ ਹੈ। ਜਦਕਿ ਲੋਕਾਂ ਦੀ ਕੋਈ ਲੜਾਈ ਕਦੇ ਹੁੰਦੀ ਹੀ ਨਹੀਂ, ਦੋ ਦੇਸ਼ਾਂ ਦੇ ਲੋਕਾਂ ਦੀ ਦੁਸ਼ਮਣੀ ਕਦੇ ਹੁੰਦੀ ਵੀ ਨਹੀਂ। ਆਪਾਂ ਦੇਖਦੇ ਹਾਂ 47 ਦੀ ਵੰਡ ਤੋਂ ਬਾਅਦ ਵੀ ਲੋਕਾਂ ਚ ਲਕੀਰ ਥੋੜੀ ਖਿੱਚੀ ਹੋਈ ਸੀ ਹਿੰਦ ਪਾਕਿਸਤਾਨ ਦੇ ਲੋਕਾਂ ਦੀ, ਚੜ੍ਹਦੇ ਲਹਿੰਦੇ ਪੰਜਾਬ ਦੇ ਲੋਕਾਂ ਚ ਕਿੰਨੀ ਤਾਂਘ ਆ ਇੱਕ ਦੂਜੇ ਨਾਲ ਮੇਲ ਮਿਲਾਪ ਦੀ।
ਗੱਲਾਂ ਕੀਤੀਆਂ ਮਹਿਪਾਲ ਜੀ, ਜਿਵੇਂ ਮੈਂ ਕੈਨੇਡਾ ਚ ਵਿਚਰਿਆ, ਜਿੰਨੀ ਵਾਰ ਮੈਂ ਗੱਲਾਂ ਕੀਤੀਆਂ ਮੈਨੂੰ ਕਦੇ ਲੱਗਿਆ, ਜਿਵੇਂ ਅਸੀਂ ਫਿਲਮਾਂ ਦੀਆਂ ਗੱਲਾਂ ਕਰ ਲਈਏ, ਉਹਨਾਂ ਨੇ ਸਾਰੀਆਂ ਫਿਲਮਾਂ ਦੇਖੀਆਂ ਹੁੰਦੀਆਂ, ਸਾਰੇ ਗਾਣੇ ਉਹਨਾਂ ਨੇ ਸਾਡੇ ਨਾਲ ਦੇ ਹੰਢਾਏ ਨੇ ਦੂਰ ਬੈਠ ਕੇ, ਆਲਮੋਸਟ ਤੁਹਾਨੂੰ ਗੱਲਬਾਤ ਚੋਂ ਪਤਾ ਨੀ ਲੱਗਦਾ। ਸਾਡੀ ਬੜੀ ਸਖ਼ਤ ਦੁਸ਼ਮਣੀ ਹੈ, ਉਹੀ ਗਜ਼ਲਾਂ, ਉਹੀ ਸ਼ਾਇਰੀ ਹੈ, ਉਹੀ ਗੱਲਬਾਤ ਹੈ। ਮੈਂ ਬਹੁਤ ਦੇਖਦਾ ਕਿ ਜਿੰਨਾ ਚਿਰ ਕੋਈ ਯਾਦ ਨਾ ਕਰਾਵੇ ਨਾ, ਜਾਂ ਪਾਸਪੋਰਟ ਕੱਢੀਏ ਨਾ ਹੱਥ ਜੇਬ ਚ ਪਾ ਕੇ, ਉਹਨਾਂ ਚਿਰ ਪਤਾ ਨੀ ਲੱਗਦਾ ਜੀ।
ਮੈਂ ਤੁਹਾਡੀ ਗੱਲ ਨਾਲ ਇੱਕ ਹੋਰ ਗੱਲ ਜੋੜਦਾ, ਮੈਨੂੰ ਬੜੀ ਪਿਆਰੀ ਗੱਲ ਯਾਦ ਆਈ, ਦੁਖਾਂਤ ਚੋਂ ਵੀ ਪਿਆਰੀਆਂ ਗੱਲਾਂ ਵਾਪਰਦੀਆਂ। ਸੀਆਰਪੀ ਤੁਸੀਂ ਬੈਟਰ ਜਾਣਦੇ ਹੋ ਵੀ ਸੀਆਰਪੀ ਇੱਕ ਦੇਸ਼ ਪੱਧਰੀ ਸੁਰੱਖਿਆ ਬਲ ਹੈ, ਜਿਹਦੇ ਚ ਸੂਬਿਆਂ ਦੇ ਆਧਾਰ ਤੇ ਜਾਂ ਕਾਸਟ ਰਿਲੀਜਨ ਦੇ ਆਧਾਰ ਤੇ ਰੈਜੀਮੈਂਟ ਹੈਗੇ ਨੇ, ਆਰਮੀ ਬਣ ਆਰਮੀ ਚ ਵੰਡੀ, ਮਤਲਬ ਏਦਾਂ ਹੈ, ਪਰ ਸੀਆਰਪੀ ਚ ਹੈ ਨੀ। ਇਸੇ ਕਰਕੇ ਪੁਲਵਾਮਾ ਹਮਲੇ ਚ ਸੀਆਰਪੀ ਦੇ ਜਵਾਨ ਜਿਹੜੇ ਮਾਰੇ ਗਏ ਉਹ ਸਾਰੇ ਦੇਸ਼ ਦੇ ਸੀ।
ਹਾਂਜੀ,
ਇੱਕ ਤਾਮਿਲਨਾਡੂ ਦਾ ਸੀ, ਉਹਦਾ ਬ੍ਰਦਰ, ਜਿਵੇਂ ਆਪਾਂ ਜਾਣਦੇ ਹਾਂ ਵੀ ਸਾਊਥ ਇੰਡੀਅਨ ਬਹੁਤੇ ਗਲਫ ਚ ਹੈ, ਉਹ ਜਦੋਂ ਗਲਫ ਚ ਉਹਦੇ ਬ੍ਰਦਰ ਕੋਲੇ ਖਬਰ ਪਹੁੰਚੀ ਵੀ ਤੇਰਾ ਭਰਾ ਵੀ ਪੁਲਵਾਮਾ ਹਮਲੇ ਚ ਮਾਰਿਆ ਗਿਆ, ਤੇ ਉਹਨੇ ਇੱਥੇ ਚੇਨਈ ਆ ਕੇ ਗੱਲ ਕਹੀ ਵੀ ਮੇਰੇ ਸਾਰੇ ਪਾਕਿਸਤਾਨੀ ਮੇਰੇ ਕੋਲੇ ਅਫਸੋਸ ਕਰਨ ਆਏ, ਮੇਰੇ ਮਿੱਤਰ ਪਾਕਿਸਤਾਨੀ, ਤੇ ਇਹ ਕਹਿਣ ਆਏ ਵੀ ਇਹ ਹਮਲਾ ਪਾਕਿਸਤਾਨ ਦੇ ਲੋਕਾਂ ਦਾ ਹਮਲਾ ਨਹੀਂ, ਜੇ ਹੋਇਆ ਵੀ ਤੇ ਪਾਕਿਸਤਾਨ ਦੇ ਕੱਟੜਪੰਥੀਆਂ ਜਾਂ ਹੁਕਮਰਾਨਾਂ ਦਾ ਹਮਲਾ ਹੋਏਗਾ, ਪਾਕਿਸਤਾਨ ਦੇ ਲੋਕਾਂ ਨੂੰ ਤੁਹਾਡੇ ਧੀਆਂ ਪੁੱਤਾਂ ਦੇ ਮਾਰੇ ਜਾਣ ਦਾ ਬਹੁਤ ਅਫਸੋਸ ਹੈ। ਇਹ ਉਹ ਬੰਦੇ ਨੇ ਚੇਨਈ ਆ ਕੇ ਪੱਤਰਕਾਰਾਂ ਨੂੰ ਗੱਲ ਕਹੀ ਸੀ, ਪੱਤਰਕਾਰਾਂ ਨੂੰ ਗੱਲ ਕਹੀ। ਉਹ ਤੁਹਾਡੇ ਵਾਲੀ ਗੱਲ, ਮਤਲਬ ਅਗਲੀ ਕੜੀ ਮੈਂ ਨਾਲ ਜੋੜਦਾ, ਕਿੱਡੇ ਉਹ ਵਿਸ਼ਾਲ ਹਿਰਦੇ ਵਾਲੇ ਲੋਕ ਹੈ। ਇਸ ਲਈ ਆਮ ਲੋਕਾਂ ਨੂੰ ਤਾਂ ਕੱਟੜ, ਇੱਕ ਦੂਜੇ ਦੇ ਵੈਰੀ, ਪਿਛਲ ਖੁਚੀ ਵਿਚਾਰਾਂ ਵਾਲੇ ਬਣਾਇਆ ਜਾਂਦਾ ਹੈ। ਲੋਕ ਕਦੇ ਇੱਕ ਦੂਜੇ ਦੇ ਵੈਰੀ ਨਹੀਂ ਹੁੰਦੇ, ਜੇ ਵੈਰੀ ਹੁੰਦੇ ਲੋਕ ਤੇ ਸਭਿਅਤਾ ਅਫਰੀਕਾ ਤੋਂ ਚੱਲ ਕੇ ਯੂਰਪ, ਮੱਧ ਏਸ਼ੀਆ ਹੁੰਦੀ ਹੋਈ ਭਾਰਤ ਤੱਕ ਕਿੱਥੋਂ ਆਉਂਦੀ।
ਬਿਲਕੁਲ,
ਲੋਕ ਕਦੇ ਕੱਟਣ ਨਹੀਂ ਹੁੰਦੇ, ਲੋਕਾਂ ਨੂੰ ਬਣਾਇਆ ਜਾਂਦਾ ਧਰਮਾਂ ਦੇ ਆਧਾਰ ਤੇ, ਨਸਲਾਂ ਦੇ ਆਧਾਰ ਤੇ ਇਹ ਯਤਨ। ਔਰ ਜਦੋਂ ਦਾ ਸੰਸਾਰ ਚ ਪਹਿਲਾ ਮਜ਼ਦੂਰਾਂ ਕਿਸਾਨਾਂ ਦਾ ਰਾਜ ਕਾਇਮ ਹੋਇਆ, ਉਦੋਂ ਬਾਅਦ ਇਹ ਪ੍ਰਯਾਸ ਕਿਸੇ ਨਾ ਕਿਸੇ ਰੂਪ ਚ ਲਗਭਗ ਦਹਾਕੇ ਬਾਅਦ, ਡੇਢ ਦਹਾਕੇ ਬਾਅਦ ਇਹ ਹੁੰਦਾ ਰਹਿੰਦਾ। ਇਹ ਮੁਸੋਲਣੀ ਨੇ ਕੀਤਾ, ਫਿਰ ਉਦੋਂ ਬਾਅਦ ਹਿਟਲਰ ਨੇ ਕੀਤਾ, ਫਿਰ ਉਸੇ ਦੌਰ ਚ ਭਾਰਤ ਚ RSS ਦੀ ਸਥਾਪਨਾ ਹੋਈ, ਹੁਣ ਕਿਤੇ ਇਜ਼ਰਾਈਲ ਹੈ, ਕਿਤੇ ਤਾਲਿਬਾਨ ਹੈ। ਔਰ ਇਹਨਾਂ ਦੀ ਸਾਰਿਆਂ ਦਾ ਜਿਹੜਾ ਜਨਮ ਭੂਮੀ ਹੈ ਜਾਂ ਜਿਹੜਾ ਮਤਲਬ ਮੂਲ, ਜਿਹੜਾ ਇਹਨਾਂ ਦਾ ਕ੍ਰੀਏਸ਼ਨ ਦਾ ਮੂਲ ਆਧਾਰ ਹੈ, ਉਹ ਅਮਰੀਕਨ ਸਾਮਰਾਜ ਦੀਆਂ CIA ਦੀਆਂ ਸਾਜ਼ਿਸ਼ਾਂ। ਕਾਮਨ ਕਾਮਨ ਫੈਕਟਰ, ਕਾਮਨ ਫੈਕਟਰ ਤੁਹਾਨੂੰ ਇਹਨਾਂ ਚ ਉਹ ਲੱਭੂਗਾ। ਦੋ ਦੇਸ਼ ਤਬਾਹ ਕਰਤੇ ਹੁਣੇ, ਜਿਹੜਾ ਇਹਦੀ ਘੁਸਪੈਠ ਸੀ ਅਫਗਾਨਿਸਤਾਨ ਚ ਅਮਰੀਕਾ ਦੀ, ਕੱਲਾ ਅਫਗਾਨਿਸਤਾਨ ਨੀ ਤਬਾਹ ਕੀਤਾ, ਨਾਲ ਪਾਕਿਸਤਾਨ ਵੀ ਕਰਤਾ। ਅੱਜ ਪਾਕਿਸਤਾਨ ਦੀ ਜਿਹੜੀ, ਅੱਜ ਜਿਹੜੀ ਪਾਕਿਸਤਾਨ ਦੀ ਆਪਾਂ ਹਾਲਤ ਦੇਖ ਰਹੇ ਹਾਂ, ਉਹ ਜਿਹੜਾ ਪਾਕਿਸਤਾਨ ਨੂੰ ਉਹਨੇ ਮਜਬੂਰ ਕੀਤਾ ਵੀ ਇੱਥੇ ਤਾਲਿਬਾਨ ਨੂੰ ਟ੍ਰੇਨਿੰਗ ਦੇ ਤੇ ਇੱਥੋਂ ਇੱਥੋਂ ਉਹਨਾਂ ਦੀ ਕਾਰਵਾਈਆਂ ਚਲਾ, ਉਹਨਾਂ ਦਾ ਜਿਹੜਾ ਹੈੱਡਕੁਆਟਰ ਇੱਥੇ ਬਣਾ, ਉਹ ਇਹ ਉਹਦਾ ਨਤੀਜਾ ਹੈ ਜੋ ਪਾਕਿਸਤਾਨ ਅੱਜ ਹੰਢਾ ਰਿਹਾ। ਔਰ ਅਫਗਾਨਿਸਤਾਨ ਵੀ ਹੰਢਾ ਰਿਹਾ, ਅਫਗਾਨਿਸਤਾਨ ਦੇ ਧਰਤੀ ਦੇ ਥੱਲੜੇ ਖਣਿਜਾਂ ਤੇ ਉਹਨਾਂ ਦੀ ਨਿਗਾਹ ਸੀ, ਕੋਈ ਅਫਗਾਨੀਆਂ ਨਾਲ ਉਹਨਾਂ ਦੀ ਹਮਦਰਦੀ ਨਹੀਂ ਸੀ। ਔਰ ਜਦੋਂ ਪਤਾ ਲੱਗਿਆ ਵੀ ਹੁਣ ਇੱਥੇ ਸਾਡੀ ਦਿਨ ਕਟੀ ਨਹੀਂ ਹੋਣੀ, ਤੇ ਅਫਗਾਨ ਲੋਕਾਂ ਨੂੰ ਜਿਵੇਂ ਭਾਲੂਆਂ ਤੇ ਦਰਿੰਦਿਆਂ ਅੱਗੇ ਰਹਿਮੋ ਕਰਨ ਤੇ ਛੱਡ ਕੇ ਭੱਜ ਗਏ, ਜਿਵੇਂ ਕਹਿੰਦੇ ਨਾ ਵੀ ਪੱਤਰੇ ਵਾਚ ਗਏ ਲੋਕਾਂ ਨੂੰ ਛੱਡ ਕੇ, ਬੇਸਹਾਰੇ। ਇਹ ਇਹ ਕਿੱਥੋਂ ਦੇ ਡੈਮੋਕਰੇਟ ਹੈ, ਇਹ ਕਿੱਥੋਂ ਦੇ ਪਹਿਰਾ ਬਰਦਾਰ ਹੈ ਡੈਮੋਕਰੇਸੀ ਦੇ? ਇਹ ਤਾਂ ਸੰਸਾਰ ਅਮਨ ਦੇ ਸਭ ਤੋਂ ਵੱਡੇ ਦੁਸ਼ਮਣ ਹੈ, ਔਰ ਇਹ ਸਾਮਰਾਜੀ ਦਾ ਸੰਸਾਰ ਅਮੈਰੀਕਾ ਹੈ। ਜਿੰਨਾ ਚਿਰ ਸਾਮਰਾਜ ਦੀ ਮਨੋਪਲੀ ਦੀ ਦੁਨੀਆਂ ਚੋਂ ਟੁੱਟਦੀ, ਅਮਨ ਕਾਇਮ ਨਹੀਂ ਰਹਿ ਸਕਦਾ, ਜੰਗ ਦਾ ਖਤਰਾ ਬਰਕਰਾਰ ਰਹੂਗਾ। ਉਹ ਕਦੇ ਫਲਸਤੀਨ ਚ ਹੋਊਗੀ, ਕਦੇ ਅਫਗਾਨਿਸਤਾਨ ਚ ਹੋਊ, ਕਦੇ ਇਰਾਕ ਚ ਹੋਊ, ਕਦੇ ਯੂਕਰੇਨ ਚ ਹੋਊ। ਹੁਣ ਉਹਨਾਂ ਦਾ ਨਿਸ਼ਾਨਾ ਮੈਂ ਬਹੁਤ ਜ਼ਿੰਮੇਵਾਰੀ ਨਾਲ ਕਹਿਣਾ ਚਾਹੁੰਦਾ, ਮੱਧ ਏਸ਼ੀਆ ਤੇ ਖਾਸ ਕਰਕੇ ਇੰਡੋ ਪਾਕ ਖਿੱਤਾ ਹੈ। ਇਹ ਤੋਂ ਬਾਅਦ ਆਪਣੀ ਵਾਰੀ ਹੈ, ਜੇ ਆਪਾਂ ਨਾ ਚੇਤਨ ਹੋਏ ਤਾਂ ਭਾਰਤ ਪਾਕਿਸਤਾਨ ਦੇ ਲੋਕ ਦੇ ਨਾਂ ਆਪਾਂ ਚੌਕ ਸੁਣ।
ਤੁਹਾਡੀ ਗੱਲ ਮੈਨੂੰ ਵੀ ਲੱਗ ਰਹੀ ਹੈ ਕਿ ਸਰ ਨਫ਼ਰਤ ਦੀ ਜਿਹੜੀ ਇਹ ਬੀਜਦੇ ਨਾ, ਇਹ ਬੜੇ ਸਬਰ ਨਾਲ ਇਹ ਹੌਲੀ ਹੌਲੀ ਜ਼ਹਿਰ ਬੀਜਦੇ ਨੇ। ਇਹਨਾਂ ਨੇ 15-20 ਸਾਲ ਲਾ ਦਿੱਤੇ ਆ ਤੇ ਜਦੋਂ ਫਸਲ ਵੱਢਣਗੇ, ਇਹ ਸਾਡੇ ਲੋਕ ਬੜੇ ਭੋਲੇ ਹੁੰਦੇ ਆ, ਇੱਕ ਦਿਨ ਚ ਰਿਐਕਟ ਕਰਦੇ ਆ। ਜਿਵੇਂ ਹੁਣ ਹਿੰਦੁਸਤਾਨ ਦੇ ਵਿੱਚ ਵਾਪਰ ਰਿਹਾ ਬਹੁਤ ਦੇਰ ਤੋਂ, ਆ ਮੇਰਾ ਹੁਣ ਵੀ ਮੈਂ ਆਇਆ, ਇੱਕ ਦਿਨ ਅਸੀਂ ਸਹਿ ਸੁਭਾਅ ਦੋਨਾਂ ਦੋਸਤਾਂ ਨੇ ਗੱਲ ਕੀਤੀ, ਉਹ ਹਿੰਦੂ ਘਰ ਚੋਂ ਹੈ, ਚਲੋ ਕਾਗਜ਼ਾਂ ਚ ਮੈਂ ਸਿੱਖ ਘਰ ਚੋਂ ਹੈ, ਵੈਸੇ ਤਾਂ ਸਾਡਾ ਦੋਨਾਂ ਦਾ ਪਤਾ ਹੀ ਨੀ ਲੱਗਦਾ ਦੇਖ ਕੇ। ਮੈਂ ਕਿਹਾ ਵੀ ਯਾਰ ਏਦਾਂ ਨੀ ਲੱਗਦਾ ਵੀ ਆਪਾਂ ਤੁਰੇ ਫਿਰਦੇ ਹੀ ਮੰਦਰ ਗੁਰਦੁਆਰੇ ਦਾ ਗੇੜਾ ਕੱਢ ਜਾਂਦੇ ਸੀ। ਹਾਂਜੀ, ਹੁਣ ਮੈਂ ਜਾਣ ਨੂੰ ਐ ਲੱਗਦਾ ਕਿ ਸੋਚ ਸਮਝ ਕੇ ਕਹਿੰਦਾ ਵੀ ਇਹ ਹਰ ਜਗ੍ਹਾ, ਕਹਿੰਦਾ ਮੈਂ ਦੇਖ ਰਿਹਾ ਕਿ ਲੋਕ ਕਹਿੰਦੇ ਆ ਵੀ ਜੇ ਜਾਣਾ ਹੀ ਪਿਆ ਤਾਂ ਜਾਵਾਂਗੇ। ਅੱਗੇ ਨਾ ਐ ਹੁੰਦਾ ਸੀ ਮਨ ਉਦਾਂ ਹੀ ਜਿਵੇਂ ਹਨਾ ਵੀ ਜਾਣ ਲੱਗਿਆ ਸਰ ਈਜ਼ ਮਹਿਸੂਸ ਹੁੰਦੀ ਸੀਗੀ, ਹੁਣ ਇੱਕ ਡਰ ਆਉਣ ਲੱਗ ਗਿਆ ਮਨ ਦੇ ਵਿੱਚ, ਇਹ ਭੈ ਦਾ ਮਾਹੌਲ ਦੇਣ ਲੱਗ ਗਿਆ ਕਿਉਂਕਿ ਇੱਥੇ ਸ਼ੈਤਾਨ ਆ ਬਣਿਆ ਬਹੁਤੀਆਂ ਥਾਵਾਂ ਤੇ। ਅਸੀਂ ਆਪ ਹੀ ਦੋਨੇ ਕਹੀਏ, ਮੈਂ ਕਿਹਾ ਯਾਰ ਅੱਗੇ ਆਪਾਂ ਤੁਰੇ ਫਿਰਦੇ ਕਿਵੇਂ ਚਲੇ ਜਾਂਦੇ ਸੀਗੇ, ਹਨਾ ਵੀ ਚੱਲ ਪ੍ਰਸ਼ਾਦ ਹੀ ਫੜ ਲਿਆਉਂਦੇ, ਜਾਂਦੇ ਜਾਂਦੇ ਕਿੱਲਾਂ ਖਾਈਏ, ਚੱਲ ਮੰਦਿਰ ਚੋਂ ਗੇੜਾ ਕੱਢ ਲਿਆ, ਇੱਕ ਮੁੱਠੀ ਪੈ ਕੇ ਜੇਬ ਚ ਪਾ ਲਿਆ ਕਰਨੀ। ਇਟ ਵਾਜ਼ ਸੋ ਫਨੀ, ਮਤਲਬ ਬਰਦਾਸ਼ਤੇ ਖਾਣ ਨੂੰ ਜੀ ਕੀਤਾ, ਕੀ ਲੋੜ ਆ ਯਾਰ, ਚੱਲ ਆਓ ਆ ਗਿਆ ਹਨੂੰਮਾਨ ਦਾ ਮੰਦਿਰ, ਉੱਥੇ ਗਏ ਜੇਬਾਂ ਚ ਪਾ ਲਿਆ ਕਰਨੇ ਜੀ, ਚੱਬਦੇ ਚੱਬਦੇ ਤੁਰ ਲਿਆ ਕਰਨੇ। ਮਤਲਬ ਤੁਸੀਂ ਹੁਣ ਇਹਨੂੰ ਬਹੁਤ ਬੇਅਦਬੀਆਂ ਦਾ ਮਾਹੌਲ ਹੈ, ਜੇ ਮੈਂ ਹੁਣ ਏਦਾਂ ਦੀ ਗੱਲ ਕਹਿ ਦਾ ਕਿ ਛੋਟੇ ਬੱਚਿਆਂ ਨੂੰ ਸਾਨੂੰ ਕਦੇ ਫਿਕਰ ਨਹੀਂ ਸੀ ਆਉਂਦਾ ਕਿ ਭੁੱਲੀਆਂ ਖਾਣੀਆਂ ਨੇ ਕਿਤੇ, ਇੰਨਾ ਈਜ਼ੀ ਮਾਹੌਲ ਸੀ। ਤੇ ਅੱਜ ਅਸੀਂ ਇਹ ਸੋਚ ਨਹੀਂ ਸਕਦੇ, ਸਾਡੇ ਬੱਚਿਆਂ ਤੱਕ ਵੀ ਇਹ ਗੱਲ ਨਹੀਂ ਹੈਗੀ। ਇਹਦਾ ਮਤਲਬ ਇਹ ਆ ਕਿ ਸਾਡੇ ਬਹੁਤੇ ਇੰਸਟੀਟਿਊਸ਼ਨਸ ਦੇ ਉੱਤੇ ਨੈਗੇਟਿਵ ਫੋਰਸਿਸ ਕਾਫੀ ਦੇਰ ਤੋਂ ਆਪਣੇ ਪੈਰ ਮਜ਼ਬੂਤੀ ਨਾਲ ਜਮਾਉਣ ਲੱਗੀਆਂ ਹੋਈਆਂ ਨੇ।
ਜੀ ਜੀ, ਮੈਂ ਇਸ ਤੁਹਾਡੇ ਇਸ ਨੁਕਤੇ ਦੀ ਪੁਸ਼ਟੀ ਲਈ ਇੱਕ ਬਸ ਮਿਸਾਲ ਦੇਣੀ ਹੈ। 13 April 1919 ਦਾ ਜਲਿਆਂ ਵਾਲੇ ਬਾਗ ਦਾ ਸਾਕਾ ਜਿਹੜਾ, ਉਹਦੀ ਬੈਕਗਰਾਉਂਡ ਇਹ ਹੈ ਵੀ ਉਹ ਤੋਂ ਥੋੜੇ ਦਿਨ ਪਹਿਲਾਂ ਰਾਮ ਨੌਮੀ ਸੀ, ਹਿੰਦੂਆਂ ਦਾ ਤਿਉਹਾਰ। ਤੇ ਮੁਸਲਮਾਨਾਂ ਨੇ ਜਿਹੜੀ ਸ਼ੋਭਾ ਯਾਤਰਾ ਨਿਕਲਣੀ ਸੀ ਰਾਮ ਨੌਮੀ ਦੀ, ਉਹਦੇ ਵਾਸਤੇ ਉਹਦੇ ਰਾਹ ਚ ਛਬੀਲਾਂ ਲਾਈਆਂ, ਮੁਸਲਮਾਨਾਂ ਨੇ ਛਬੀਲਾਂ ਲਾਈਆਂ, ਗੁਲਾਲ ਖੇਡੇ ਹਿੰਦੂਆਂ ਨਾਲ, ਤੇ ਜੱਫੀਆਂ ਪਾ ਕੇ ਰਾਮ ਨੌਮੀ ਦੀ ਵਧਾਈ ਦਿੱਤੀ।
ਸੱਤੇ ਕੱਪੜੇ ਆ ਕੇ ਲਾ ਗਈ।
ਅੰਮ੍ਰਿਤਸਰ ਦਾ ਡੀਸੀ, ਮਤਲਬ ਕਿਸੇ ਨੇ ਦੱਸਿਆ ਵੀ ਅੰਮ੍ਰਿਤਸਰ ਦਾ ਡੀਸੀ ਆਪਦੀ ਕੋਠੀ ਦੇ ਬਰਾਂਡੇ ਚ ਖੜਾ ਇਹ ਦ੍ਰਿਸ਼ ਦੇਖ ਰਿਹਾ ਸੀ, ਔਰ ਉਹਦੇ ਚਿਹਰੇ ਤੇ ਇੱਕ ਭਾਵ ਜਾ ਰਿਹਾ ਸੀ, ਇੱਕ ਉਤਰ ਰਿਹਾ ਸੀ। ਉਹ ਬਾਰ ਬਾਰ ਲਾਈਨ ਮਿਲਾ ਰਿਹਾ ਸੀ ਆਪਦੇ ਆਕਾਵਾਂ ਨਾਲ, ਵਾਇਸ ਰਾਏ ਨਾਲ ਵੀ, ਇਹ ਕੀ ਹੋ ਰਿਹਾ, ਜੇ ਇਹ ਹੋ ਗਿਆ। 1857 ਚ ਮਸਾਂ ਇਹਨਾਂ ਤੋਂ ਖਹਿੜਾ ਛਡਾਇਆ ਸੀ, ਇਕੱਠੇ ਹੋ ਗਏ ਸੀ ਹਿੰਦੂ ਮੁਸਲਮਾਨ। ਅੱਜ 1919 ਚ ਆ ਕੇ ਫੇਰ ਉਹੀ ਸੇਹ ਦਾ ਤਕਲਾ ਕੱਢ ਰਹੇ, ਉਹਨਾਂ ਲਈ ਤਾਂ ਸੇਹ ਦਾ ਤਕਲਾ ਸੀ ਨਾ ਸਾਡੇ। ਜਲਿਆਂ ਵਾਲੇ ਬਾਗ ਦੀ ਘਟਨਾ ਉਹਦਾ ਨਤੀਜਾ ਸੀ।
ਸੇਮ ਉਦਣ ਦੀ ਗੱਲ ਇਹ ਹੈ ਮਾਹੀਪਾਲ ਜੀ, ਆਪਾਂ ਕਿਸਾਨ ਮੋਰਚੇ ਚ ਦੇਖਿਆ ਜਦੋਂ ਉੱਥੇ ਜਾ ਕੇ ਹਰਿਆਣਵੀ ਐਸ ਵਾਈ ਐਲ ਤੇ ਹੋਰ ਇਹਨਾਂ ਦੇ ਹਰ ਮਸਲਾ ਇਹਨਾਂ ਦਾ ਵਿਕੜੋਂ ਹਟ ਗਿਆ ਸੀਗਾ ਜੀ।
ਜੀ ਜੀ ਜੀ, ਔਰ ਕੱਲਾ ਉਦੋਂ ਨੀ ਸੀ ਟਿਕਣੋ ਹਟਿਆ। ਅੱਜ ਦੀ ਜੇ ਕਿਸਾਨ ਮੋਰਚੇ ਦਾ ਪਿਛੋਕੜ ਨਾ ਹੁੰਦਾ ਤੇ ਮੇਵਾਤ ਚ ਜਾਟਾਂ ਤੇ ਮੁਸਲਮਾਨਾਂ ਨੂੰ ਇਹਨਾਂ ਨੇ ਲੜਾ ਦੇਣਾ ਸੀ ਪਿਛਲੇ ਦੋ ਮਹੀਨੇ ਪਹਿਲਾਂ। ਬਿਲਕੁਲ ਨੂੰਹ ਵਾਲੀ ਮੇਵਾਤ ਵਾਲੀ ਘਟਨਾ। ਔਰ ਫਿਰ ਇੱਕ ਹੋਰ ਸੂਤਰ ਹੁਣ ਅਸੀਂ ਯਾਦ ਕਰੀਏ, ਜਦੋਂ ਮਾਲਵੇ ਚ ਐਨ ਬੁਲੰਦੀਆਂ ਤੇ ਨਰਮੇ ਦੇ ਖਰਾਬੇ ਦੇ ਮੁਆਵਜ਼ੇ ਦਾ ਘੋਲ ਤੇ ਉਹਦੀ ਫਿਰ ਗੁਰੂ ਗ੍ਰੰਥ ਸਾਹਿਬ ਦੇ ਪੱਤਰਿਆਂ ਦੀ
ਬੇਅਦਬੀ ਹੋਈ
ਘਟਨਾਵਾਂ ਇੱਕ ਦੂਜੇ ਨਾਲ ਉਹ ਨਖੇੜੀਆਂ ਨੀ ਜਾ ਸਕਦੀਆਂ। ਜਿਹਦੀ ਜਿਹਦੀ ਮਾੜੀ ਜੀ ਤੀਖਣ ਦ੍ਰਿਸ਼ਟੀ ਹੈ ਤੀਖਣ ਬੁੱਧੀ ਹੈ ਉਹ ਸਮਝ ਲੈਂਦਾ ਕਿ ਕਿਵੇਂ ਵਾਪਰੀ ਹੈ ਇਹ ਘਟਨਾ। ਇਸੇ ਤਰ੍ਹਾਂ ਸੰਸਾਰ ਚ ਵਾਪਰ ਰਿਹਾ ਲੇਕਿਨ ਲੋਕ ਵੀ ਦਿਨੋ ਦਿਨ ਚੌਕਸ ਹੋ ਰਹੇ ਆ। ਦੇਖੋ ਮੀਡੀਆ ਪ੍ਰਚਾਰ ਤਾਂ ਬਹੁਤ ਕਰ ਰਿਹਾ ਲੇਕਿਨ ਸੰਸਾਰ ਗਲੋਬਲ ਹੋ ਗਿਆ। ਇਹ ਗਲੋਬਲ ਉਹਨਾਂ ਨੇ ਕੀਤਾ ਹੈ ਸਾਮਰਾਜੀਆਂ ਨੇ ਆਪਦੀ ਲੁੱਟ ਤਿੱਖੀ ਕਰਨ ਲਈ, ਪਰ ਇਹਦੇ ਨਾਲ ਲੋਕਾਂ ਦੀ ਚੇਤਨਾ ਵੀ ਵੱਧ ਰਹੀ ਹੈ। ਮੈਂ ਇੱਕ ਬੜੀ ਪਿਆਰਾ ਸੂਤਰ ਇੱਕ ਮੇਰੇ ਯਾਦ ਆਉਂਦਾ ਵੀ ਅੰਗਰੇਜ਼ ਨੇ ਰੇਲਵੇ ਲਾਈਨ ਵਿਛਾ ਤੀ ਆਪਦਾ ਵਪਾਰ ਵਧਾਉਣ ਲਈ ਆਪਦੀ ਈਜ਼ ਲਈ, ਪਰ ਉਹਦੇ ਨਾਲ ਕਾਨਪੁਰ ਦੇ ਲੋਕਾਂ ਦੀ ਅੰਮ੍ਰਿਤਸਰ ਵਾਲਿਆਂ ਨਾਲ ਜਾਣ ਪਛਾਣ ਹੋ ਗਈ, ਅੰਮ੍ਰਿਤਸਰ ਵਾਲਿਆਂ ਦੀ ਚੇਨਈ ਵਾਲਿਆਂ ਨਾਲ ਜਾਣ ਪਛਾਣ ਹੋ ਗਈ, ਲੋਕ ਦਿੱਲੀ ਆਉਣ ਲੱਗ ਗਏ। ਨੈਸ਼ਨਲ ਮੂਵਮੈਂਟ ਬਣਾਉਣ ਚ ਰੇਲਵੇ ਸਹਾਈ ਹੋਇਆ। ਮੈਨੂੰ ਲੱਗਦਾ ਜਿਹੜਾ ਜਿਹੜਾ ਇਹ ਗਲੋਬਲਾਈਜੇਸ਼ਨ ਹੋਈ ਹੈ ਖਾਸ ਕਰਕੇ ਜਿਹੜੀ ਮੀਡੀਆ ਕ੍ਰਾਂਤੀ ਆਈ ਹੈ ਇਹ ਅਲਟੀਮੇਟਲੀ ਇਹਦੇ ਤੋਂ ਲੋਕ ਵੀ ਬੜਾ ਕੁਛ ਗ੍ਰਹਿਣ ਕਰਨਗੇ, ਇਹ ਮੇਰਾ ਵਿਸ਼ਵਾਸ ਹੈ ਭਰੋਸਾ ਮੇਰਾ।
ਬਿਲਕੁਲ ਜੀ, ਇੱਕ ਛੋਟੀ ਜਿਹੀ ਗੱਲ ਜੀ ਟਿੱਪਣੀ ਮੈਨੂੰ ਆਈ ਸੀ, ਕਹਿੰਦੇ ਕਿ ਵਟ ਇਜ਼ ਦ ਸੋਲੂਸ਼ਨ ਟੂ ਇਟ ਕੰਟਰੀਜ਼ ਵਿਦ ਨੋ ਇਕਨੋਮਿਕ ਐਂਡ ਫਾਈਨੈਂਸ਼ੀਅਲ ਸਟੈਂਡ ਸਫਰ ਮੋਸਟ, ਐਜੂਕੇਸ਼ਨ ਮਾਈਟ ਹੈਲਪ। ਇਜ਼ਰਾਈਲ ਬਹੁਤ ਛੋਟਾ ਦੇਸ਼ ਹੈ ਪਰ ਕਹਿੰਦੇ ਇਕਨੋਮਿਕਲੀ ਉਹਦੇ ਕੋਲ ਬੜੀ ਵੱਡੀ ਪਾਵਰ ਹੈ, ਉਹਦੇ ਪਿੱਛੇ ਬੜੀਆਂ ਕਾਰਪੋਰੇਸ਼ਨਸ ਖੜੀਆਂ ਨੇ, ਤੇ ਮੁਸਲਮਾਨ ਭਾਈਚਾਰੇ ਚ ਅਨਪੜ੍ਹਤਾ ਵੀ ਹੈ ਤੇ ਭਾਵੁਕਤਾ ਬਹੁਤ ਹੈ, ਇਮੋਸ਼ਨਸ ਬੜੀਆਂ ਨੇ, ਤੇ ਇਸ ਐਲੀਮੈਂਟ ਨੂੰ ਦੇਖਦਿਆਂ ਹੋਇਆ ਤੁਸੀਂ ਕੀ ਸੁਜੈਸਟ ਕਰੋਗੇ ਜਾਂ ਤੁਹਾਨੂੰ ਕੀ ਇਹਦੇ ਵਿੱਚੋਂ ਦੇਖਦਾ ਗੁੱਡ ਰਸਤਾ ਨਿਕਲਣ ਦਾ? ਬਸ ਤੁਹਾਡੇ ਕੋਲ ਦੋ ਕੁ ਮਿੰਟ ਤੁਸੀਂ ਕਰ ਦੋ ਜੀ ਟਿੱਪਣੀ।
ਜਿਹੜੇ ਯਹੂਦੀ ਟੌਪ ਕਲਾਸ ਬੁੱਧੀਜੀਵੀ ਹੈ ਸੰਸਾਰ ਦੇ ਇਨਕਲੂਡਿੰਗ ਕਾਰਲ ਮਾਰਕਸ, ਸਾਰੇ ਸੈਕੂਲਰ ਹੈ ਪ੍ਰੋਗਰੈਸਿਵ ਹੈ, ਜਿਹੜੇ ਸ਼ਾਵਣਵਾਦੀ ਹੈ ਉਹ ਸਿਰੇ ਦੇ ਲੱਕੜ ਸਿਰੇ ਹੈ ਕਾਮ ਅਕਲ ਹੈ। ਇਸ ਲਈ ਇਹ ਕਹਿਣਾ ਵੀ ਉਹਨਾਂ ਕੋਲ ਸਾਧਨ ਬਹੁਤ ਹੈ, ਉਹ ਅਮੀਰ ਬਹੁਤ ਹੈ, ਇਸ ਕਰਕੇ ਉਹ ਜਹੀਨ ਬਹੁਤ ਹੈ, ਨਹੀਂ। ਵਿਚਾਰਧਾਰਾ ਬੰਦੇ ਨੂੰ ਜਹੀਨ ਬਣਾਉਂਦੀ ਹੈ, ਜੇ ਤਾਂ ਤੁਸੀਂ ਪ੍ਰੋਗਰੈਸਿਵ ਵਿਚਾਰਾਂ ਤੇ ਖੁੱਲੇ ਵਿਚਾਰਾਂ ਵਾਲੇ ਹੋ ਤੁਸੀਂ ਜਹੀਨ ਤੋਂ ਜਹੀਨ ਬਣੋਗੇ, ਤੇ ਜੇ ਤੁਸੀਂ ਤੰਗ ਨਜ਼ਰੀਏ ਨੂੰ ਆਪਦਾ ਜੀਵਨ ਦਾ ਮਤਲਬ ਬਣਾ ਲਿਆ, ਜਿਉਣ ਢੰਗ ਬਣਾ ਲਿਆ, ਤੇ ਤੁਸੀਂ ਨਿਗਰੋਗੇ ਵਿਚਾਰਾਂ ਦੇ ਤੌਰ ਤੇ, ਅਕਲ ਦੇ ਤੌਰ ਤੇ ਵੀ ਨਿਗਰੋਗੇ। ਤੁਸੀਂ ਦੇਖੋ ਹਿੰਦੁਸਤਾਨ ਚ ਮੰਡੀ ਦਾ ਇੱਕ IIT ਦਾ ਪ੍ਰੋਫੈਸਰ ਕਹਿ ਰਿਹਾ ਹੈ ਵੀ ਹਿਮਾਚਲ ਦੇ ਲੋਕ ਮੀਂਹ ਖਾਂਦੇ ਆ, ਇਸ ਕਰਕੇ ਮੀਂਹ ਨੇ ਨੁਕਸਾਨ ਕੀਤਾ ਇੱਥੇ। ਏਦੋਂ ਵੱਡੀ ਮੈਂ ਉਦਾਹਰਣ ਨਹੀਂ ਦੇ ਸਕਦਾ, ਇਸ ਲਈ ਇਹ ਗੱਲ ਨਹੀਂ ਠੀਕ ਵੀ ਉਹਨਾਂ ਕੋਲ ਸਾਧਨ ਬਹੁਤ ਹੈ, ਉਹ ਇੱਕ ਮਿਲਟਰੀ ਮੰਚ ਹੈ।
ਮੈਨੂੰ ਉਦੋਂ ਹਾਸੀ ਆਈ, ਮੈਂ ਕਿਹਾ ਵੀਰੇ ਜੇ ਤੂੰ ਆਪਣੇ ਵੇਦ ਪੜ੍ਹ ਲੈ ਤੇ ਤੁਹਾਡੇ ਵੈਦਿਕ ਕਾਲ ਵਿੱਚ ਜਿਹੜੀ ਸੈਕਰੀਫਾਈਸ ਆਫ ਐਨੀਮਲ ਹੈ ਇਹਦਾ ਤਾਂ ਵੈਦਿਕ ਕਾਲ ਆਪਾਂ ਸਮੁੰਦਰ ਚ ਬਹਿ ਕੇ ਲਿਖਿਆ, ਹੁਣ ਉਦੋਂ ਤਾਂ ਸਾਰਾ ਭਾਰਤ ਹੀ ਡੁੱਬਿਆ ਪਿਆ ਸੀਗਾ, ਹਨਾ। ਇਹ ਤਾਂ 3-4 ਹਜ਼ਾਰ ਸਾਲ ਤੋਂ ਬੀੜੇ ਛੱਡਿਆ ਤਾਂ ਆਪਾਂ ਪਾਣੀ ਵਿੱਚੋਂ ਨਿਕਲ ਕੇ ਉੱਪਰ ਆਏ ਹਾਂ, ਧਰਤੀ ਦਿਖੀ ਹੈ, ਨਹੀਂ ਤਾਂ ਆਪਾਂ ਡੁੱਬੇ ਪਏ ਸੀ।
ਅੱਜ ਤੁਸੀਂ ਨੇਪਾਲ ਦੀ ਹਿੰਦੂ ਪਾਪੂਲੇਸ਼ਨ ਦੇਖੋ, ਝੋਟਿਆਂ ਬੱਕਰਾਂ ਦੀ ਬਲੀ ਦੁਸ਼ਹਿਰੇ ਦੀਵਾਲੀ ਤੇ ਆਮ ਹੈ। ਤੁਸੀਂ ਹਿੰਦੁਸਤਾਨ ਚ ਮੈਸੂਰ ਦੇਖੋ, ਬਲੀ ਆਮ ਹੈ। ਤੁਸੀਂ ਸੈਂਟਰਲ ਇੰਡੀਆ ਦੇ ਕਿੰਨੇ ਪਾਰਟ ਦੇਖ ਲੋ ਜਿੱਥੇ ਹਿੰਦੂ ਬਲੀ ਦਿੰਦੇ ਅੱਜ ਵੀ। ਇਹ ਮਤਲਬ ਜੇ ਤੁਸੀਂ ਹਿੰਦੁਸਤਾਨ ਦਾ ਫੂਡ ਪੈਟਰਨ ਹੀ ਦੇਖਣਾ ਹੋਵੇ ਤੇ 70-80% ਪਾਪੂਲੇਸ਼ਨ ਹਿੰਦੁਸਤਾਨ ਦੀ ਉਹ ਮੀਟ ਖਾਂਦੀ ਹੈ, ਤੇ ਲਾਜ਼ਮੀ ਇਹਦੇ ਚ ਹਿੰਦੂ ਬਹੁਤ ਵੱਡੀ ਗਿਣਤੀ
ਹਿੰਦੂ ਖਾਈ ਹੈ ਜੀ, ਮੇਰੇ ਨਾਲ ਦੇ ਤਾਂ ਸਾਰੇ ਹੀ ਖਾਂਦੇ ਸੀ।
ਇਸ ਲਈ ਇੱਕ ਵਾਰੀ ਫੇਰ ਆਪਾਂ ਮਤਲਬ ਜਿਹੜਾ ਤੁਸੀਂ ਕਿਹਾ ਵੀ ਮੈਨੂੰ ਡੈਡਲਾਈਨ, ਮੈਂ ਤਿੰਨ ਗੱਲਾਂ ਆਪਦੀਆਂ ਰਿਪੀਟ ਕਰਦਾ। ਸਟਾਪ ਦਾ ਵਾਰ ਇਮੀਡੀਏਟਲੀ, ਰਿਕੋਗਨਾਈਜ਼ ਫਲਸਤੀਨ ਐਜ਼ ਐਨ ਇੰਡੀਪੈਂਡੈਂਟ ਕੰਟਰੀ, ਤੇ ਸਾਰੇ ਕਬਜ਼ੇ ਉਹਦੇ ਮੁਕਤ ਕਰੋ ਜਿਹੜੇ ਕਬਜ਼ੇ ਵਾਲੇ ਆ, ਔਰ ਗੋ ਟੂ ਦਾ ਟੇਬਲ ਫਾਰ ਪੀਸਫੁਲ ਟਾਕਸ।
ਜੀ ਮਾਹੀਪਾਲ ਜੀ, ਬਹੁਤ ਬਹੁਤ ਮਿਹਰਬਾਨੀ ਆ ਜੀ, ਤੁਸੀਂ ਬਹੁਤ ਸੋਹਣਾ ਸਮਾਂ ਨਾਲ ਸਾਡੇ ਨਾਲ ਬੜੇ ਵਿਸਥਾਰ ਨਾਲ ਗੱਲ ਕੀਤੀ, ਥਰਮੇ ਨਾਲ ਵੀ ਆਰ ਸੋ ਗ੍ਰੇਟਫੁਲ, ਥੈਂਕ ਯੂ ਜੀ।
ਜੀ ਜੀ, ਤੁਹਾਡਾ ਵੀ ਸ਼ੁਕਰੀਆ, ਤੇ ਸਰੋਤਿਆਂ ਨੂੰ ਇੱਕ ਵਾਰੀ ਫੇਰ ਮੇਰੇ ਵੱਲੋਂ ਨਮਸਕਾਰ ਸਲਾਮ।
जी बहुत मेहरबानी, बहुत मेहरबानी। ਇਹ ਸਨ ਸਾਡੇ ਨਾਲ ਜੀ ਮਾਹੀਪਾਲ ਸਿੰਘ ਪੰਜਾਬ ਤੋਂ, ਤੇ ਅਸੀਂ ਇਹਨਾਂ ਨਾਲ ਫਿਲਸਤੀਨ ਦੇ ਮਾਮਲੇ ਦੇ ਉੱਤੇ ਗੱਲਬਾਤ ਕੀਤੀ ਹੈ ਜੀ, ਤੇ ਇੱਕ ਛੋਟੀ ਜਿਹੀ ਬ੍ਰੇਕ ਤੇ ਫਿਰ ਇਸ ਤੋਂ ਬਾਅਦ ਮੈਂ ਕੁਝ ਇੱਕ ਜਾਣਕਾਰੀਆਂ ਸਾਂਝੀਆਂ ਕਰਦਾ।
ਯੂ ਆਰ ਲਿਸਨਿੰਗ ਟੂ WTOR 770 AM ਯੰਗਸਟਾਊਨ ਟੋਰਾਂਟੋ।
ਏਸ਼ੀਅਨ ਫੂਡ ਸੈਂਟਰ ਦੀ ਸਾਰੀਆਂ ਹੀ ਲੋਕੇਸ਼ਨਸ ਤੇ ਲੱਗ ਗਈ ਹੈ 12 ਅਕਤੂਬਰ ਤੋਂ 23 ਅਕਤੂਬਰ ਤੱਕ ਦੁਸ਼ਹਿਰਾ ਅਤੇ ਨਵਰਾਤਰੀ ਸੇਲ। 9.07 kg ਕੁਆਲਿਟੀ ਹੋਲ ਵੀਟ ਆਟਾ 12.99, 20 ਪਾਊਂਡ ਸਵਰਨ ਮਲਟੀਗ੍ਰੇਨ ਆਟਾ 15.99, ਆਲਮੰਡਸ 4.99 ਪਰ ਪਾਊਂਡ, 4 ਪਾਊਂਡ ਏਸ਼ੀਅਨ ਬਲੈਕ ਚਨਾ 4.99, ਸਵੇਰਾ ਰਸਮਲਾਈ 7.99। ਗ੍ਰੋਸਰੀ ਤੋਂ ਇਲਾਵਾ ਇਹਨਾਂ ਕੋਲ ਵੰਨ ਸਵੰਨੀਆਂ ਫਰੈਸ਼ ਮਠਿਆਈਆਂ ਵੀ ਲੈ ਸਕਦੇ ਹੋ। ਨਵਰਾਤਰੀ ਪੂਜਾ ਅਤੇ ਦੁਸ਼ਹਿਰੇ ਲਈ ਖਾਸ ਸਮਾਨ ਵੀ ਲੈ ਸਕਦੇ ਹੋ। ਦੁਸ਼ਹਿਰਾ ਸੇਲ ਐਟ ਆਲ ਏਸ਼ੀਅਨ ਫੂਡ ਸੈਂਟਰ ਲੋਕੇਸ਼ਨਸ, ਕਾਲ ਐਟ 416-740-3262।
ਇੰਨਾ ਸੋਹਣਾ ਕਰ ਲਿਆ, ਹੁਣ ਅਪਲਾਈਂਸਿਸ ਵੀ ਸਟੇਨਲੈਸ ਸਟੀਲ ਦੇ ਹੀ ਚਾਹੀਦੇ।
ਹਾਂਜੀ, ਸਟੇਨਲੈਸ ਸਟੀਲ ਦੇ ਅਪਲਾਈਂਸਿਸ ਮਿਲਣਗੇ ਤੁਹਾਨੂੰ ਬ੍ਰੈਂਪਟਨ ਟੀਵੀ ਐਂਡ ਅਪਲਾਈਂਸਿਸ ਤੇ, ਜਿੱਥੇ ਫ੍ਰਿਜ, ਸਟੋਵ, ਡਿਸ਼ਵਾਸ਼ਰ, 3 ਪੀਸ ਕਿਚਨ ਬੰਡਲ, ਇਸ ਤੋਂ ਇਲਾਵਾ ਫਰੰਟ ਲੋਡ ਵਾਸ਼ਰ ਐਂਡ ਡਰਾਇਰ, ਐਨਰਜੀ ਸੇਵਰ, ਐਨਰਜੀ ਸਟਾਰ, ਤੇ ਟੀਵੀ ਸੈਕਸ਼ਨ ਵਿੱਚ ਸੋਨੀ, ਸੈਮਸੰਗ, ਪੈਨਾਸੋਨਿਕ, ਸ਼ਾਰਪ, ਹਰ ਸਾਈਜ਼ ਤੇ ਹਰ ਬ੍ਰਾਂਡ ਦਾ ਟੀਵੀ ਵਿਦ ਦ ਲੋਐਸਟ ਪ੍ਰਾਈਸਿਸ ਇਨ ਦ ਟਾਊਨ, ਸਿਰਫ ਬ੍ਰੈਂਪਟਨ ਟੀਵੀ ਐਂਡ ਅਪਲਾਈਂਸਿਸ ਤੇ। ਬ੍ਰੈਂਪਟਨ ਟੀਵੀ ਐਂਡ ਅਪਲਾਈਂਸਿਸ, 801 Bowie Drive West, Brampton, ya call karo 905-450-2828-905-450-2828.
Good morning everyone, you're listening to WTOR 770 AM, your trusted source for news and information. Here comes your host Ramanjeet Sidhu with the current affairs.
ਜੀ ਦੇਖੋ ਜੀ, ਇੱਕ ਸੂਚਨਾਵਾਂ ਨੇ ਮਯੰਕ ਭਟਨਾਗਰ ਸਾਹਿਬ ਦੇ ਵੱਲੋਂ 647-702-2023 6427720 ਵੀ ਤੇ ਇਹਨਾਂ ਦਾ ਨੰਬਰ ਹੈ ਜੀ, ਤੇ ਭਟਨਾਗਰ ਸਾਹਿਬ ਤੋਂ ਤੁਸੀਂ GNA ਮੋਰਗੇਜ ਇੰਕ ਦੇ ਨਾਲ ਇਹ ਸੰਬੰਧਿਤ ਨੇ, ਤੇ ਤੁਸੀਂ ਇਹਨਾਂ ਤੋਂ ਅਕਤੂਬਰ ਮਹੀਨੇ ਦੇ ਸਪੈਸ਼ਲ ਆਫਰਸ, ਐਕੁਇਟੀ ਤੇ ਹੋਰ ਇਸ ਤਰ੍ਹਾਂ, ਕਿਸ ਤਰ੍ਹਾਂ ਤੁਸੀਂ ਆਪਣੇ ਹੋਰ ਕਿਤੇ ਕੋਈ ਕਰਜ਼ ਲੈਣਾ ਹੋਵੇ, ਫਾਈਨੈਂਸ਼ੀਅਲ ਅਸਿਸਟੈਂਸ ਚਾਹੀਦੀ ਹੋਵੇ, ਕਿਸੇ ਤਰ੍ਹਾਂ ਦੀ ਤੁਹਾਡੀ ਕੋਈ ਡੈਟ ਕੰਸੋਲੀਡੇਸ਼ਨ ਹੋਵੇ, ਐਕੁਇਟੀ ਹੋ ਜਾਂ ਲਾਈਨ ਆਫ ਕ੍ਰੈਡਿਟ, ਇਸ ਤਰ੍ਹਾਂ ਨਾਲ ਸੰਬੰਧਿਤ ਕੋਈ ਜਾਣਕਾਰੀ ਹੋਵੇ ਤਾਂ ਤੁਸੀਂ ਇਹਨਾਂ ਨਾਲ ਜ਼ਰੂਰ ਆਪਣਾ ਸਟੇਟਸ ਡਿਸਕਸ ਕਰ ਸਕਦੇ ਹੋ। ਤੇ ਮੋਮਿਨ ਹਲਾਲ ਮੀਟ ਐਂਡ ਗ੍ਰੋਸਰੀ ਸਟੋਰ ਸਾਡੇ ਸਪੋਂਸਰ ਨੇ ਪ੍ਰੋਗਰਾਮ ਦੇ ਜੀ, 905-282-8998-905-286-1998 ਇਹਨਾਂ ਦਾ ਨੰਬਰ ਹੈ। ਸਟੋਰ ਤੇ ਜਾ ਕੇ ਪਰਚੇਸ ਕਰੋਗੇ ਤਾਂ 5% ਤੱਕ ਤੁਹਾਨੂੰ ਡਿਸਕਾਊਂਟ ਮਿਲ ਸਕਦਾ। 6 ਅਕਤੂਬਰ ਤੋਂ ਇਹਨਾਂ ਨੇ ਆਪਣਾ ਸੇਵਾਵਾਂ ਸ਼ੁਰੂ ਕੀਤੀਆਂ ਨੇ, ਸਵੇਰੇ 10 ਵਜੇ ਤੋਂ ਰਾਤ ਦੇ 9 ਵਜੇ ਤੱਕ। 1010 ਗ੍ਰੀਨ ਕ੍ਰੈਸੈਂਟ ਯੂਨਿਟ 12 ਮਿਸਿਸਾਗਾ ਇਹਨਾਂ ਦਾ ਐਡਰੈਸ ਹੈ ਜੀ। ਔਰ ਇਸੇ ਤਰ੍ਹਾਂ ਹੀ ਸਾਡੇ ਸਪੋਂਸਰ ਨੇ ਜੀ ਰਾਜਾ ਬਾਦਸ਼ਾਹ ਸਾਹਿਬ, ਇਹਨਾਂ ਤੋਂ ਜੇ ਤੁਸੀਂ ਤੁਹਾਡੇ ਕੋਲ 2 ਕਾਰਾਂ ਤੇ 1 ਕਾਰ ਹੋਵੇ ਤਾਂ $1,775 ਤੱਕ ਦੀ ਰਿਬੇਟ ਤੁਸੀਂ ਹਾਸਲ ਕਰ ਸਕਦੇ ਹੋ। ਤੇ ਕਿਤੇ ਤੁਹਾਡਾ ਹੋਰ ਵੀ ਸਟੇਟਸ ਹੋਵੇ ਜਾਂ ਜ਼ਰੂਰ ਤੁਹਾਡੇ ਨਾਲ ਇਹ ਕੰਡੀਸ਼ਨ ਵੇਰੀ ਕਰਦੀਆਂ ਹੋਣ ਤਾਂ ਇਸ ਤੋਂ ਜ਼ਿਆਦਾ ਡਿਸਕਾਊਂਟ ਵੀ ਤੁਹਾਨੂੰ ਮਿਲ ਸਕਦਾ। ਸੋ ਇਹ ਸਾਰੀਆਂ ਗੱਲਾਂ ਕੇਸ ਟੂ ਕੇਸ ਵੇਰੀ ਕਰਨਗੀਆਂ, ਕਿਸ ਤਰ੍ਹਾਂ ਦੀਆਂ ਤੁਹਾਡੀਆਂ ਡਿਟੇਲਸ ਨੇ, ਵਟ ਇਜ਼ ਯੋਰ ਸਟੇਟਸ। ਚੰਗਾ ਹੋਏਗਾ ਕਿ ਤੁਸੀਂ ਉਹਨਾਂ ਨਾਲ ਡਾਇਰੈਕਟ ਗੱਲਬਾਤ ਕਰ ਲਓ, ਤੇ 647-290-3773 ਇਹਨਾਂ ਦਾ ਨੰਬਰ ਹੈ ਜੀ, ਤੁਸੀਂ ਇਹਨਾਂ ਨੂੰ ਸੰਪਰਕ ਕਰ ਸਕਦੇ ਹੋ। ਅੱਜ ਦੇ ਪ੍ਰੋਗਰਾਮ ਵਿੱਚ ਆਪਣੀ ਰਾਏ ਭੇਜਣ ਲਈ, ਸ਼ਾਮਲ ਹੋਣ ਲਈ, ਭਾਵਾਂ ਟੈਕਸਟ ਦੇ ਜ਼ਰੀਏ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ, ਤੇ ਕੱਲ੍ਹ ਦੁਬਾਰਾ ਤੁਹਾਡੀ ਸੇਵਾ ਵਿੱਚ ਹਾਜ਼ਰ ਹੋਵਾਂਗਾ। ਹੁਣ ਪੇਸ਼ ਹੋਣਗੀਆਂ ਤੁਹਾਡੇ ਲਈ ਖ਼ਬਰਾਂ।
ਖਬਰਾਂ ਦੇ ਇਸ ਬੁਲੇਟਿਨ ਦੇ ਵਿਚ ਮੈਂ ਹਾਂ SR ਠਾਕੁਰ। ਸਭ ਤੋਂ ਪਹਿਲਾਂ ਬੁਲੇਟਿਨ ਦੀਆਂ ਚੋਣਵੀਆਂ ਖਬਰਾਂ। ਕੈਨੇਡੀਅਨ ਸਰਵੇਲੈਂਸ ਜਹਾਜ਼ ਨੂੰ ਚੀਨ ਦੇ ਲੜਾਕੂ ਜਹਾਜ਼ਾਂ ਨੇ ਰੋਕਿਆ, ਕਿਹਾ ਬਲੇਅਰ ਨੇ। ਡੰਪ ਟਰੱਕ ਵੱਲੋਂ ਟੱਕਰ ਮਾਰੇ ਜਾਣ ਦੇ ਕਾਰਨ ਇੱਕ ਔਰਤ ਦੀ ਹੋਈ ਮੌਤ। ਟੋਰਾਂਟੋ ਦੇ ਘਰ ਵਿਚੋਂ ਔਰਤ ਦੀ ਮਿਲੀ ਲਾਸ਼, ਪੁਰਸ਼ ਹਿਰਾਸਤ ਵਿਚ। ਭਰੀ ਹੋਈ ਗੰਨ ਤੇ ਨਸ਼ੇ ਰੱਖਣ ਵਾਲੇ ਵਿਅਕਤੀ ਨੂੰ ਕੀਤਾ ਗਿਆ ਗ੍ਰਿਫ਼ਤਾਰ। ਹੁਣ ਖਬਰਾਂ ਵਿਸਥਾਰ ਨਾਲ। ਕੈਨੇਡੀਅਨ ਸਰਵੇਲੈਂਸ ਫਲਾਈਟ ਨੂੰ ਸੋਮਵਾਰ ਨੂੰ ਚੀਨ ਦੇ ਲੜਾਕੂ ਜਹਾਜ਼ਾਂ ਦੇ ਵੱਲੋਂ ਰੋਕਿਆ ਗਿਆ। ਰੱਖਿਆ ਮੰਤਰੀ ਬਿਲ ਬਲੇਅਰ ਦੇ ਵੱਲੋਂ ਇਸ ਘਟਨਾ ਦੀ ਸਖ਼ਤ ਨੁਕਤਾਚੀਨੀ ਕੀਤੀ ਗਈ ਹੈ। ਆਟਵਾ ਦੇ ਵਿਚ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਬਲੇਅਰ ਨੇ ਆਖਿਆ ਕਿ ਪਿੱਛੇ ਜਿਹੇ ਇਸ ਤਰ੍ਹਾਂ ਹੋਇਆ ਸਾਹਮਣਾ ਨਾ ਤਾਂ ਪੇਸ਼ੇ ਵਰਾਨਾ ਸੀ ਤੇ ਨਾ ਹੀ ਸੁਰੱਖਿਅਤ ਸੀ। ਇਸ ਮਾਮਲੇ ਦੇ ਵਿਚ ਚੀਨੀ ਫੌਜ ਦੀ ਕਾਰਵਾਈ ਸਵੀਕਾਰਯੋਗ ਨਹੀਂ ਹੈ ਅਤੇ ਇਸ ਦੇ ਨਾਲ ਮਿਸ਼ਨ ਉੱਤੇ ਗਏ ਸਾਡੇ ਜਹਾਜ਼ ਨੂੰ ਖਾਮਖਾਂ ਖਤਰੇ ਦੇ ਵਿਚ ਪਾ ਦਿੱਤਾ ਗਿਆ। ਰਾਇਲ ਕੈਨੇਡੀਅਨ ਏਅਰਫੋਰਸ ਦਾ CP-14 ਉਹ ਅਰੋੜਾ ਜਹਾਜ਼ ਆਪਰੇਸ਼ਨ ਨਿਊ ਚ ਹਿੱਸਾ ਲੈ ਰਿਹਾ ਸੀ। ਇਹ ਆਪਰੇਸ਼ਨ ਉੱਤਰੀ ਕੋਰੀਆ ਉੱਤੇ ਲਾਈਆਂ ਗਈਆਂ ਪਾਬੰਦੀਆਂ ਦੀ ਨਿਗਰਾਨੀ ਦੇ ਲਈ ਸੰਯੁਕਤ ਰਾਸ਼ਟਰ ਵੱਲੋਂ ਚਲਾਇਆ ਗਿਆ ਮਿਸ਼ਨ ਹੈ, ਜਿਸ ਵਿਚ ਕੈਨੇਡਾ ਆਪਣਾ ਯੋਗਦਾਨ ਪਾ ਰਿਹਾ ਸੀ। ਨੈਸ਼ਨਲ ਡਿਫੈਂਸ ਵੈਬਸਾਈਟ ਦੇ ਵਿਚ ਦੱਸਿਆ ਗਿਆ ਕਿ 2018 ਤੋਂ 2026 ਤੱਕ ਕੈਨੇਡਾ ਵੱਲੋਂ ਇਸ ਤਰ੍ਹਾਂ ਦੇ ਨਿਗਰਾਨੀ ਆਪਰੇਸ਼ਨਾਂ ਦੇ ਲਈ ਫੌਜ ਦੇ ਬੇੜੇ, ਜਹਾਜ਼ ਦੇ ਕਰਮਚਾਰੀ ਤੈਨਾਤ ਕੀਤੇ ਹਨ। ਇਸ ਦੌਰਾਨ ਇਹ ਧਿਆਨ ਰੱਖਣਾ ਹੁੰਦਾ ਹੈ ਕਿ ਸੰਯੁਕਤ ਰਾਸ਼ਟਰ ਵੱਲੋਂ ਲਾਈਆਂ ਗਈਆਂ ਪਾਬੰਦੀਆਂ ਜਿਵੇਂ ਕਿ ਇੱਕ ਬੇੜੇ ਤੋਂ ਦੂਜੇ ਬੇੜੇ ਉੱਤੇ ਫਿਊਲ ਜਾਂ ਹੋਰਨਾਂ ਵਸਤਾਂ ਦਾ ਲੈਣ ਦੇਣ ਤਾਂ ਨਹੀਂ ਚੱਲ ਰਿਹਾ। ਇਸ ਘਟਨਾ ਵਿਚ ਹੋਇਆ ਇਹ ਕਿ ਪੂਰਬੀ ਚੀਨ ਦੇ ਸਮੁੰਦਰ ਉੱਤੇ ਜਦੋਂ ਇੰਟਰਨੈਸ਼ਨਲ ਏਅਰ ਸਪੇਸ ਚ ਕੈਨੇਡਾ ਦਾ ਜਹਾਜ਼ ਅਰੋਰਾ ਪਹੁੰਚਿਆ ਤਾਂ ਉਸ ਤੋਂ 5 ਮੀਟਰ ਦੀ ਦੂਰੀ ਉੱਤੇ ਚੀਨ ਦੇ ਲੜਾਕੂ ਜਹਾਜ਼ ਆ ਕੇ ਉਸ ਦਾ ਰਾਹ ਰੋਕ ਦਿੱਤਾ। ਇੱਥੇ ਹੀ ਬਸ ਨਹੀਂ, ਉਨ੍ਹਾਂ ਨੇ ਫਲੇਅਰਸ ਵੀ ਛੱਡੀਆਂ। ਬਲੇਅਰ ਨੇ ਆਖਿਆ ਕਿ ਜਿਸ ਗੈਰ ਪੇਸ਼ੇਵਰਾਨਾ ਢੰਗ ਨਾਲ ਇਹ ਸਭ ਕੀਤਾ ਗਿਆ ਹੈ ਉਸ ਤੋਂ ਉਹ ਬਹੁਤ ਪਰੇਸ਼ਾਨ ਹਨ। ਇਹ ਤਰੀਕਾ ਬਹੁਤ ਹੀ ਖਤਰਨਾਕ ਸੀ ਤੇ ਇਸ ਨੂੰ ਸਵੀਕਾਰਿਆ ਨਹੀਂ ਜਾ ਸਕਦਾ। ਉਨ੍ਹਾਂ ਨੇ ਆਖਿਆ ਇਸ ਮੁੱਦੇ ਨੂੰ ਅਸੀਂ ਚੀਨ ਸਾਹਮਣੇ ਬਹੁਤ ਹੀ ਢੁਕਵੇਂ ਢੰਗ ਨਾਲ ਰੱਖਾਂਗੇ। ਸੋਮਵਾਰ ਨੂੰ ਡੰਪ ਟਰੱਕ ਦੇ ਵੱਲੋਂ ਟੱਕਰ ਮਾਰੇ ਜਾਣ ਦੇ ਕਾਰਨ ਇੱਕ ਔਰਤ ਦੀ ਮੌਤ ਹੋ ਗਈ। ਇਹ ਜਾਣਕਾਰੀ ਟੋਰਾਂਟੋ ਪੁਲਿਸ ਵੱਲੋਂ ਦਿੱਤੀ ਗਈ ਹੈ। ਹਾਦਸੇ ਦੀ ਜਾਣਕਾਰੀ ਦੇ ਕੇ ਪੁਲਿਸ ਅਧਿਕਾਰੀਆਂ ਨੂੰ ਸਵੇਰੇ 10:30 ਡੇਵਿਸਵਿਲ ਐਵਨਿਊ ਤੇ ਮਾਊਂਟ ਪਲੇ ਜੈਂਡ ਰੋਡ ਏਰੀਆ ਦੇ ਵਿਚ ਸੱਦਿਆ ਗਿਆ। ਟੋਰਾਂਟੋ ਪੁਲਿਸ ਸਰਵਿਸ ਦੇ ਡਿਊਟੀ ਇੰਸਪੈਕਟਰ ਜੈਫ ਬੈਗਿਲਡ ਨੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਆਖਿਆ ਕਿ ਇੱਕ ਬਜ਼ੁਰਗ ਔਰਤ ਵਾਕਰ ਦੀ ਮਦਦ ਦੇ ਨਾਲ ਤੁਰੀ ਜਾ ਰਹੀ ਸੀ ਜਦੋਂ ਟਰੱਕ ਵੱਲੋਂ ਉਸ ਨੂੰ ਟੱਕਰ ਮਾਰ ਦਿੱਤੀ ਗਈ। ਪੁਲਿਸ ਅਨੁਸਾਰ ਔਰਤ ਰਾਹਗੀਰਾਂ ਦੇ ਲਈ ਵਾਕ ਸਿਗਨਲ ਤੋਂ ਦੱਖਣ ਵੱਲ ਜਾ ਰਹੀ ਸੀ ਜਦੋਂ ਡੰਪ ਟਰੱਕ ਨੇ ਗ੍ਰੀਨ ਸਿਗਨਲ ਹੋਣ ਤੋਂ ਬਾਅਦ ਮਾਊਂਟ ਪਲੇਜ਼ੈਂਟ ਰੋਡ ਉੱਤੇ ਸੱਜੇ ਹੱਥ ਵੱਲ ਮੁੜਨਾ ਸ਼ੁਰੂ ਕੀਤਾ। ਇੰਨੇ ਵਿਚ ਇਹ ਟਰੱਕ ਮਹਿਲਾ ਦੇ ਨਾਲ ਟਕਰਾ ਗਿਆ। ਮਹਿਲਾ ਨੂੰ ਮੌਕੇ ਉੱਤੇ ਹੀ ਮ੍ਰਿਤਕ ਐਲਾਨ ਕਰ ਦਿੱਤਾ ਗਿਆ। ਡਰਾਈਵਰ ਮੌਕੇ ਉੱਤੇ ਮੌਜੂਦ ਰਿਹਾ ਤੇ ਜਾਂਚ ਵਿਚ ਉਸ ਵੱਲੋਂ ਹੁਣ ਸਹਿਯੋਗ ਵੀ ਕੀਤਾ ਜਾ ਰਿਹਾ। ਅਜੇ ਤੱਕ ਔਰਤ ਦੀ ਪਹਿਚਾਣ ਨਹੀਂ ਹੋਈ। ਐਤਵਾਰ ਰਾਤ ਨੂੰ ਟੋਰਾਂਟੋ ਦੇ ਪੱਛਮੀ ਸਿਰੇ ਉੱਤੇ ਸਥਿਤ ਘਰ ਦੇ ਵਿਚ ਇਕ ਔਰਤ ਦੀ ਲਾਸ਼ ਮਿਲਣ ਤੋਂ ਬਾਅਦ ਕਤਲ ਸੰਬੰਧੀ ਜਾਂਚ ਕੀਤੀ ਜਾ ਰਹੀ ਹੈ। ਇੱਕ ਵਿਅਕਤੀ ਦੇ ਹੱਥ ਵਿਚ ਚਾਕੂ ਹੋਣ ਦੀਆਂ ਖ਼ਬਰਾਂ ਦੇ ਕੇ ਰਾਤ 10:30 ਤੋਂ ਪਹਿਲਾਂ ਪੁਲਿਸ ਨੂੰ ਸੈਂਟ ਕਲੀਅਰ ਐਵਨਿਊ ਵੈਸਟ ਦੇ ਦੱਖਣ ਵੱਲ ਡਿਵਨ ਪੋਰਟ ਰੋਡ ਤੇ ਆਕਸਬ੍ਰਿਜ ਐਵਨਿਊ ਉੱਤੇ ਸੱਦਿਆ ਗਿਆ। ਜਦੋਂ ਪੁਲਿਸ ਉੱਥੇ ਪਹੁੰਚੀ ਤਾਂ ਉਨ੍ਹਾਂ ਦੇ ਵੱਲੋਂ ਇੱਕ ਵਿਅਕਤੀ ਨੂੰ ਹਿਰਾਸਤ ਵਿਚ ਲੈ ਲਿਆ ਗਿਆ, ਜਿੱਥੇ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ। ਉਸ ਤੋਂ 2 ਕਿਲੋਮੀਟਰ ਦੀ ਦੂਰੀ ਉੱਤੇ ਰੋਜ਼ਰਸ ਦੇ ਓਲਡ ਵੈਸਟਰਨ ਰੋਡ ਨੇੜੇ ਚੈਂਬਰਸ ਐਵਨਿਊ ਉੱਤੇ ਸਥਿਤ ਘਰ ਚ ਔਰਤ ਦੀ ਲਾਸ਼ ਮਿਲੀ।
The views expressed on the preceding program may not necessarily be those of the owner or management of WTOR radio station.
सिटी ऑफ ब्रैम्पटन आपको याद दिलाना चाहता है कि ऑनलाइन शॉपिंग के दौरान सेफ रहें और क्लिक करने से पहले सोचें। जाली स्कैम्स में वो लोग शामिल होते हैं जो आपके बैंक, हुकूमत या फैमिली फ्रेंड्स होने का बहाना बनाते हैं और जाती मालूमात जैसे कि क्रेडिट कार्ड नंबर या पासवर्ड टेक्स्ट मैसेजेस या ईमेल के जरिए मांगते हैं। इन पैगामात से मोहताज रहें जिसमें लिंक या अटैचमेंट शामिल हो, स्पेलिंग मिस्टेक हो, जाती मालूमात मांगे या आपसे कोई काम जल्दी में करवाएं। जब शक हो तो जाती मालूमात शेयर ना करें, पैगाम की तहकीकी होने की तस्दीक करें, ਫਰਦ ਜਾਂ ਇਦਾਰੇ ਕੋ ਕਾਲ ਕਰੇ।
ਜਸਟਿਨ ਟਰੂਡੋ ਤੁਹਾਡੇ ਆਂਢ ਗੁਆਂਢ ਚ ਕਰੈਕ ਅਤੇ ਕੋਕੇਨ ਦੇ ਕਾਰੋਬਾਰ ਨੂੰ ਕਾਨੂੰਨੀ ਬਣਾ ਰਹੇ ਹਨ। ਇਸੇ ਕਰਕੇ ਤੁਹਾਨੂੰ ਆਪਣੇ ਆਲੇ ਦੁਆਲੇ ਜੁਰਮ ਅਤੇ ਮੁਜਰਮ ਤੇ ਚੋਰੀ ਚਕਾਰੀ ਨਜ਼ਰ ਆ ਰਹੀ ਹੈ। ਪੀਅਰ ਪੋਲਿਵਰ ਇਹਨਾਂ ਸਾਰੇ ਨਸ਼ਿਆਂ ਦੀ ਫਰੋਖਤ ਤੇ ਪਾਬੰਦੀ ਲਾਉਣਗੇ ਅਤੇ ਨਸ਼ਿਆਂ ਵਾਲੇ ਮਰੀਜ਼ਾਂ ਦੇ ਇਲਾਜ ਦਾ ਇੰਤਜ਼ਾਮ ਕਰਨਗੇ ਤੇ ਦੋਸ਼ੀਆਂ ਨੂੰ ਜੇਲ੍ਹ ਭੇਜਣਗੇ। ਦਿਸ ਮੈਸੇਜ ਇਜ਼ ਬ੍ਰੌਟ ਟੂ ਯੂ ਬਾਈ ਪੀਅਰ ਪੋਲਿਵਰ ਐਂਡ ਕੰਜ਼ਰਵੇਟਿਵ ਪਾਰਟੀ ਆਫ ਕੈਨੇਡਾ।
ਰੀਅਲ ਇਸਟੇਟ ਦੀ ਦੁਨੀਆ ਵਿੱਚ ਤੁਹਾਡੀ ਕਾਮਯਾਬੀ ਐਗਜ਼ੀਕਿਊਟਿਵ ਹੋਮਸ ਰਿਅਲਟੀ, ਜਿੱਥੇ ਤੁਸੀਂ 1.5 ਲੱਖ ਤੋਂ 2 ਲੱਖ ਸਾਲ ਦਾ ਕਮਾ ਸਕਦੇ ਹੋ। ਇਸ ਤੋਂ ਅਲਾਵਾ ਫ੍ਰੀ ਬਾਇਰ ਐਂਡ ਸੈਲਰ ਲੀਡਸ, VIP ਐਕਸੈਸ ਟੂ ਪ੍ਰੀ ਕੰਸਟਰਕਸ਼ਨ ਪ੍ਰੋਜੈਕਟਸ, 1-on-1 ਸੇਲਸ ਐਂਡ ਮਾਰਕੀਟਿੰਗ ਮੈਂਟਰਸ਼ਿਪ, ਟੀਚ ਐਂਡ ਟ੍ਰੇਨ ਪ੍ਰੋਗਰਾਮ, ਸਟੇਟ ਆਫ ਆਰਟ ਮਾਡਰਨ ਆਫਿਸ ਵਿਦ ਪ੍ਰਾਈਵੇਟ ਰੂਮ, ਇਨ ਹਾਊਸ ਮੋਰਗੇਜ ਐਂਡ ਲੋਇਲ ਟੀਮ, ਇਨ ਹਾਊਸ ਪ੍ਰੋਜੈਕਟ ਇਨਵੈਸਟਮੈਂਟ ਓਪਰਚੁਨਿਟੀ। ਫਿਰ ਦੇਰ ਕਾਦੀ, ਆਓ ਤੇ ਜੁਆਇਨ ਕਰੋ ਐਗਜ਼ੀਕਿਊਟਿਵ ਹੋਮਸ ਰਿਅਲਟੀ ਜਾਂ ਕਾਲ ਕਰੋ 905-890-1300 ਜਾਂ ਵਿਜ਼ਿਟ ਕਰੋ EHRB.CA।
ਖੂਬਸੂਰਤੀ ਵਧਾਉਣ ਲਈ, ਉਮਰ ਛਪਾਉਣ ਲਈ ਦੇਸੀ ਕੈਨੇਡੀਅਨ ਨੈਚੁਰਲ ਹੇਅਰ ਕਲਰ ਸ਼ੈਂਪੂ, ਵਾਲ ਕਾਲੇ ਜਾਂ ਡਾਰਕ ਬਰਾਊਨ ਕਰਨ ਦੇ ਲਈ 7 ਮਿੰਟ ਲਗਾ ਕੇ ਇੰਤਜ਼ਾਰ ਕਰੋ। ਤੁਹਾਡੇ ਵਾਲ ਲਿਸ਼ਕਾਂ ਮਾਰਨਗੇ। ਕਲਰ 20 ਤੋਂ 25 ਦਿਨਾਂ ਤੱਕ ਖਰਾਬ ਨਹੀਂ ਹੋਏਗਾ ਤੇ ਨਾ ਹੀ ਦੀਵਾਰਾਂ ਤੇ ਬਾਥ ਟੱਬ ਖਰਾਬ ਕਰੇਗਾ। ਆਪਣੇ ਨੇੜਲੀ ਬ੍ਰਾਂਚ ਤੋਂ ਕਲਰ ਅਤੇ ਕੈਨੇਡੀਅਨ ਲੋਕਲ ਫਾਰਮ ਤੋਂ ਤਿਆਰ ਕੀਤਾ ਹਨੀ ਖਰੀਦਣ ਲਈ ਵੈਬਸਾਈਟ desicanadian.com ਤੇ ਜਾਓ ਜਾਂ ਰਮਾ ਗਿੱਲ ਨੂੰ ਫੋਨ ਕਰੋ 519-569-9282।
ਟਰੱਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ। 519-622-0660 ਜਾਂ quicktrucklube.com। QTL, because we care.
ਸੱਤ ਸੌ ਸੱਤਰ ਏ ਐਮ ਦੀਆਂ ਨਸ਼ਰੀਆਤ ਸੁਣਨ ਤੇ ਹਾਲਾਤ ਹਾਜ਼ਰਾ ਤੋਂ ਬਾਖਬਰ ਰਹਿਣ ਦੇ ਵਾਸਤੇ ਨਿਊਜ਼ ਇਨਫਰਮੇਸ਼ਨ ਅਨਾਲਿਸਿਸ ਅਲੈਕਟ